अपने ही मन को ही लाल चुनाव का चरण जब आग की याद निधान बने अति हिरण में तब जोज बना जब आग की याद निधान बने अति हिरण में तब जोज बना दसम कथा का गात की पाखा करी बनाए अब्र वासना नहीं प्रवे धर्म जुद कह जाए कहाँ बुद्ध प्रभु तुझे तुम्हारी वर्ण सके मेहमान तिहारी हम न सोच कर सिर तुम्हारी या कर हो तुम कथा सुधारी सो कहो कल गुरु से दर्शन
सतनाम श्री वाहिगुरु साहिब जी भवानी चंद जहां वीर जुटे सदा ठाक ठाणे किने जय पलटे चमत्कार छुटे जहां वीर जुटे सदा ठाक ठाणे किने जय पलटे चमत्कार छुटे
वाहिगुरु जी का खालसा परम सत्कार योग गुरु सुबारे गुरु खालसा शासन जी पाक सरबत संतान लोही वाहे भाई सतगुरु के पावन दरबार में हाजिर हो दसों पातशाह की आत्मिक योग गुरता गति सुभाए महान चौवन शतर तख्त के मालक लोक परलोक च सहायता करने वाले धन श्री गुरु ग्रंथ साहिब सचे पातशाह जी सतगुरों की पावन पवित्र हजूरी बैठ के आप जी कई दिनों तो वाह प्रगट्यो मर्द अगमड़ा वरियाम अकेला वाह वाह गोविंद सिंह आपे गुरखेला ऐसे अगमड़े मर्दे महान रचना कल की अवतार के बारे जो श्री गुरु गोविंद सिंह साहब महाराज ने कल की प्राण दौलता करद्या हुआ वर्णन किया है वो विचार सतगुरु की पावन पवित्र श्री दसम ग्रंथ की विचार जी है आप जो समझ आ रही है मन में खबर करो कि सुनो विचार जिते चल रही है श्री प्रति अवतार जिस वेले प्रगट हुए जिस थान की मंगाता है संभ नरेश जिस दे नाल बड़ा भयानक युद्ध नेक रंग अवतार जी कर रहे हैं बादशाह दिया बेंत फौजां बड़े सूरमे बहादुर ने वो सारे सूरमे इस इकले महाबली प्रगटी अवतार के सामने सन्मुख जूझ रहे हैं कुछ इन्हों का दर्शन करके दौड़ गए हैं कुछ कैर हो गए हैं ये कुछ सामने जुटे हुए संत नरेश को मार के जित प्राप्त करके फिर किसी होर दिशा में जाना है पूर्व पश्चिम उत्तर दक्षिण चार ही दिशा में जित के ये फतेह का डंका बजा करके धर्म का राज सारे कायम करना है ये विचार आ रही है सुनो दे
जहां वीर जुटे सदा ठाट छाणे कि निजै पलटे चमत्कार छुटे
उस महान यंग दे अंदर जिथे नेक कलंक की अवतार प्रगट हो करके उस थान से जो जो पाप जुटे हुए न सारे ही ठार फटे हुए जो नेजे न बैरे पलटा सुटते हैं नेजे के पिछों निष्कारे निकल रहे हैं जहां
सार बजे कहां वीर गजे मिले संग सजे न द्वैपे तग बजे
ये इस प्रकार हो रहा है कि जिथे लोहे दे नाल लोहा बजदा है उथे जूझे गज रहे हैं ये संगवा आसरी सूरमे टकरा करके टुट रही हैं एक पैर भी पिछे नहीं हटते रण के बीच भजते नहीं हैं
कहू पूर भाजे कहू वीर गाजे कहू युद्ध जुटे कहू तो टटे
बहुत सारी भीड़ की पैर लोग भज रहे हैं ये किधरे योधे गज रहे किधरे योधे युद्ध भी जुटे हुए ਕਿਧਰੇ ਲੋਹੇ ਦੇ ਟੋਪ ਟੁੱਟੇ ਪਏ ਹਨ।
ਜਹਾਂ ਜੋਧ ਜੁੱਟੈ ਤਹਾਂ ਅਸਤਰ ਛੁੱਟੈ, ਨਿਰਭੈ ਸਤਰ ਕੱਟੈ ਕਉ ਬੀਜ ਲੁੱਟੈ।
ਜਿੱਥੇ ਜੋਧੇ ਯੁੱਧ ਵਿੱਚ ਜੁੱਟੇ ਹੋਏ ਹਨ ਉੱਥੇ ਤੀਰ ਛੁੱਟ ਰਹੇ ਹਨ, ਤੇ ਇਉਂ ਨਿਡਰ ਹੋਕਰ ਕੇ ਬੈਰ ਨੂੰ ਸ਼ਸਤਰਾਂ ਦੇ ਨਾਲ ਕੱਟ ਰਹੇ ਹਨ, ਕਿਧਰੇ ਸੂਰ ਮੇ ਲਟਕ ਰਹੇ ਹਨ।
ਕਹੁ ਮਾਰ ਪੱਟੈ ਕਿਤੇ ਬਾਜ ਪੱਟੈ, ਕਿਤੇ ਸੈਨ ਹੱਟੈ ਕਿਤੇ ਦਾਵ ਤੱਟੈ।
ਮਾਰੋ ਮਾਰ ਦੇ ਬੋਲ ਕਿਤੇ ਘੋੜਿਆਂ ਤੇ ਉਲਟ ਕੇ ਡਿੱਗ ਰਹੇ ਹਨ, ਕਿਤੇ ਫੌਜਾਂ ਨੂੰ ਅੱਗੇ ਚਲਾ ਰਹੇ ਹਨ, ਕਿਤੇ ਸੂਰਮੇ ਵੈਰੀਆਂ ਨੂੰ ਮਾਰਨ ਦੀ ਦੌਰ ਤੱਕ ਰਹੇ ਹਨ।
ਕਿਤੇ ਘਾਇ ਮੇਲਾ ਕਿਤੇ ਸਣ ਪੇਲਾ, ਕਿਤੇ ਘੁੰਮ ਡਿੱਗੇ ਤੈਨੂੰ ਸੁਣ ਕਿਤੇ।
ਸ਼ਸਤਰ ਨਾਲ ਗੱਪ ਲਾ ਰਹੇ ਹਨ ਤੇ ਕਿਧਰੇ ਫੌਜ ਨੂੰ ਅੱਗੇ ਧੱਕ ਰਹੇ ਹਨ, ਕਿਤੇ ਧਰਤੀ ਉੱਤੇ ਡਿੱਗ ਰਹੇ ਹਨ। ਤੇ ਜਿਹਨਾਂ ਦੇ ਸਰੀਰ ਵਿੱਚੋਂ ਲਹੂ ਨਿਕਲ ਕੇ ਸਰੀਰ ਉਸ ਰੌਣਕ ਦੇ ਨਾਲ ਲਹੂ ਦੇ ਨਾਲ ਪਿਜਰੇ ਆ ਰਹੇ ਹਨ।
ਦੋਹਰਾ ਇੱਕ ਮੱਚਾ ਪ੍ਰਚੰਡ ਰਣ ਅਰਧ ਮਹੂਰਤ ਉਦੰਡ।
ਅਰਧ ਮਹੂਰਤ ਭਾਵੇਂ ਮਹੂਰਤ ਦੋ ਘੰਟਿਆਂ ਦਾ ਹੁੰਦਾ ਹੈ ਬਿਨਾ ਸਮਾਂ, ਤੇ ਇੱਕ ਮਹੂਰਤ ਤੇ ਅੱਧੇ ਉਦੰਡ ਵਿੱਚ ਸਮਾਂ ਜਿਹੜਾ ਬੜਾ ਭਾਰੀ ਪ੍ਰਚੰਡ ਯੁੱਧ ਦਾ ਵਿਜਿਆ ਹੈ। ਤੇ ਜਿਹਦੇ ਵਿੱਚ ਹੁਣ ਦੱਸ ਰਹੇ ਕਿੰਨੇ ਕੁ ਯੋਧੇ ਬਣ ਗਏ, ਇਤਨੇ ਸਮੇਂ ਦੇ ਅੰਦਰ ਮਿਰਤੂਆਂ ਦੀ ਗਿਣਤੀ ਕਿਤਨੀ ਹੈ ਉਹਦਾ ਅੰਦਾਜ਼ਾ ਦੇ ਰਹੇ ਹਨ। ਇੰਨੇ ਸਮੇਂ ਦੇ ਵਿੱਚ ਇਹ ਇੱਕ ਮਹੂਰਤ ਤੇ ਅੱਧੇ ਉਦੰਡ ਜਿੰਨਾ ਸਮਾਂ ਇਹ ਪ੍ਰਾਣਿਕ ਤੋਂ ਲਾਭ, ਤੇ ਉਹਦੇ ਵਿੱਚ ਪਹਿਲੀ ਹੀ ਯੁੱਧ ਦੀ ਝੱਟ ਜਿਹੜੀ ਹੈ ਝਵਟ ਦੇ ਵਿੱਚ ਕੀ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਹੈ ਕਿ 20 ਆਇਆ ਤੋਂ 10 ਸਤਸੰਗ ਯੁੱਧ ਕਹੇ, ਜਿਹਦੇ ਚ 20 ਲੱਖ 1000 ਬਹਾਦਰ ਯੋਧੇ ਮਾਰੇ ਗਏ। ਪਹਿਲੀ ਝੱਟ ਦੇ ਵਿੱਚ ਇਤਨਾ ਜਾਨੀ ਨੁਕਸਾਨ ਹੋਇਆ ਤੇ 20 ਲੱਖ ਯੋਧਿਆਂ ਦਾ ਮਰਨਾ, ਤੇ ਉਹ 20 ਲੱਖ ਤੋਂ 1000 ਉੱਤੇ ਬਹਾਦਰ ਮਰ ਗਏ ਇਸ ਮਹਾਨ ਜੰਗ ਦੇ ਵਿੱਚ। ਸੰਤ ਨਰੇਸ਼ ਨੇ ਜਦੋਂ ਇਹ ਸੁਣਿਆ ਸੂਰਮਿਆਂ ਦਾ ਮਰਨਾ ਇਤਨੀ ਗਿਣਤੀ ਵਿੱਚ, ਭਾਵੇਂ ਗੁੱਸੇ ਦੇ ਨਾਲ ਆਪ ਯੁੱਧ ਕਰਨ ਲਈ ਆਇਆ, ਹਾਲਤੀ ਆਪ ਨਹੀਂ ਸੀ ਆਇਆ, ਫੌਜਾਂ ਭੇਜਿਆ ਸੀ। ਤੇ ਉਸ ਵੇਲੇ ਬੰਗ ਧੌਸਾ ਜਾ ਕੇ ਚੜਿਆ ਤੇ ਫੌਜਾਂ ਦੇ ਪੈਰਾਂ ਦੇ ਨਾਲ ਜੋ ਰੈਣ ਰੇਟ ਗਰਦ ਉੱਡੀ ਹੈ ਉਹਨੇ ਜਾ ਕੇ ਆਕਾਸ਼ ਦੇ ਸਿਰ ਨੂੰ ਛੋਹ ਲਿਆ। ਮਾਨੋ ਕਿਤਨੀ ਆਕਾਸ਼ ਦੇ ਜਿਵੇਂ ਬਦਲ ਛਾ ਜਾਂਦੇ ਹਨ, ਧੁੰਦ ਆ ਜਾਂਦੀ ਹੈ, ਇਸ ਪ੍ਰਕਾਰ ਸੂਰਮਿਆਂ ਦੇ ਪੈਰਾਂ ਨਾਲ ਧੁੰਦ ਉੱਡੀ ਹੈ। ਬਹੁਤੇ ਸੂਰਮਿਆਂ ਵਾਂਗੂੰ ਦਿਸਦੇ ਨੇ, ਚੰਦਰਮਾ ਸਮਾਨ ਰਾਜੇ ਦੀ ਦੇਹੀ ਹੈ, ਹੋਰ ਕਿਹੜੀ ਦਲੀਲ ਨਾਲ ਕਤਲ ਕਰਾਂ ਸਤਿਗੁਰੂ ਮਹਾਰਾਜ ਤੋਂ, ਇਹ ਉਪਮਾ ਦਿੱਤੀ ਹੈ। ਮਨੋ ਨਰੋਲ ਹੀ ਸਿੱਧੀ ਹੈ ਕਿ ਮਨੋ ਅੱਗ ਦੀ ਉੱਚੀ ਲਾੜ ਸੁਭਾ ਪਾ ਰਹੀ ਹੈ, ਪ੍ਰੋਣੋ ਉਸਨੇ ਇਸ ਤਰ੍ਹਾਂ ਸ਼ਸਤਰ ਕਸੇ ਹੋਏ ਨੇ ਜੋ ਗੁਰੂ ਦ੍ਰੋਣਾਚਾਰੀ ਮਨੋ ਹੁੰਦਾ, ਜਿਵੇਂ ਦੁਆਪਰ ਦੇ ਦ੍ਰੋਣਾਚਾਰੀਆ ਸੀ।
ਤਲਵਾਰ
ਨਾਲ ਤਲਵਾਰ ਬਦਲੀ ਜੋ ਗੱਲ ਸਾਜੀ, ਜਿਨ੍ਹਾਂ ਦੀ ਚੰਚਲਤਾਈ ਵੇਖ ਕਰਕੇ, ਤੇ ਇਸ ਪ੍ਰਕਾਰ ਨਦੀ ਦੇ ਵਿਚਲਾ ਜਿਹੜਾ ਮੱਛਰ ਹੈ ਉਹ ਵੀ ਸ਼ਰਮਿੰਦਾ ਹੋ ਰਿਹਾ ਹੈ। ਲਹੂ ਦੀਆਂ ਸਿੱਟਾਂ ਜਖਮਾਂ ਵਿੱਚ ਉੱਠ ਕੇ ਇੱਧਰ ਉੱਧਰ ਉੱਡਦੀਆਂ, ਮਾਨੋ ਤਿੱਖੇ ਤੀਰ ਜਿਹੜੇ ਉਹ ਤਲ ਰਹੇ ਹਨ। ਜਿਹੜੇ ਯੋਧੇ ਡਿੱਗੇ ਸੂਰਮਿਆਂ ਵਾਲੇ ਸ਼ਸਤ ਢਹੇ ਹੋਏ ਨੇ, ਤੇ ਮੁੱਖ ਉੱਤੇ ਟੇਢੀਆਂ ਮੁੱਛਾਂ ਸੂਰਮੇ ਹੰਕਾਰ ਦੇ ਚਮਤੇ ਹੋਏ ਹਨ। ਤਿੱਖੀ ਧਾਰ ਵਾਲੇ ਤੀਰ ਟੁੱਟ ਗਏ, ਚੰਗੇ ਲੋਹੇ ਦੇ ਖੰਡੇ ਧਾਰੇ ਹੋਏ ਨੇ, ਤੇ ਅੰਗ ਸਾਸ ਵਿੱਚ ਤੋਂ ਟੁੱਟ ਕੇ ਡਿੱਗ ਰਹੇ ਹਨ, ਲੜਾਈਆਂ ਦੇ ਵਿੱਚ ਜਾ ਰਹੇ ਹਨ। ਮਾਸਾਹਾਰੀ ਖੁਸ਼ ਹੋ ਕੇ ਨੱਚ ਰਹੇ ਹਨ, ਆਕਾਸ਼ ਵਿੱਚ ਫਿਰਨ ਵਾਲੇ ਆਕਾਸ਼ਕਾਰੀ ਭੂਤ ਪ੍ਰੇਤ ਆਦਿ ਖੁਸ਼ੀਆਂ ਦੇ ਨਾਲ ਹੱਸਦੇ ਹਨ। ਸਿਵਜੀ ਰੋਣ ਵਾਲਾ ਯੋਧਿਆਂ ਦੇ ਸਿਰਾਂ ਨੂੰ ਰੋ ਰਿਹਾ, ਤੇ ਪਹਿਨਣ ਵਾਲੇ ਵਾਣੀ ਸਿੰਘ ਹਾਥੀ ਦੀ ਤੇ ਸ਼ਲੀ ਤੇ ਇਸ ਪ੍ਰਕਾਰ ਖਰੜੀ ਉਤਾਰ ਰਹੇ ਹਨ।
ਧਾਰਨ ਕੱਟਿਆ ਧਾਰਨ ਕੱਟੇ ਚੇਤਨ ਕੱਟੇ ਕਿਉਂ ਚੇਤਨ
ਧਾਰੀ ਦਾ ਸ਼ਸਤਰ ਜੇ ਧਾਰਾ ਉਹਨਾਂ ਦੇ ਪੁੱਤਰ ਨੂੰ ਆਸਰ ਤੀਰ ਉਹਨਾਂ ਦੀ ਝਾਲ ਨੂੰ ਪੱਟ ਸੁੱਟਦੇ ਹਨ। ਰਣ ਭੁੱਲ ਦੇ ਯੋਧਿਆਂ ਦਾ ਲਹੂ ਡੁੱਬ ਰਿਹਾ, ਬੇਕਬਰੀ ਵਿੱਚ ਸੂਰਮੇ ਕੱਟੇ ਜਾ ਰਹੇ ਹਨ।
ਜਗਤ ਧਾਰਨ ਅਤੇ ਸ਼ਸਤਰ ਧਾਰਨ ਖੈ ਸਤਮੂਨੀ ਚੜ੍ਹੇ ਚਤਮੂਨੀ
ਉਹ ਦੀ ਧਾਰ ਵਧੀ ਹੈ ਤੇ ਮਜਲੇ ਸੂਰਮੇ ਸ਼ਸਤਰ ਝਾੜ ਰਹੇ ਹਨ। ਲਹੂਆਂ ਦੀ ਤਲਵਾਰ ਸਾਥ ਦੀ ਧਾਰ ਜਿਹੜੀ ਹੈ ਤਲਵਾਰ ਦੀ ਖਹਿੰਦੀ ਟੋਣੀ ਚੌਕ ਖੜ ਜਾਂਦੀ ਹੈ।
ਟਿਪਮ ਸੋਣ ਦੇਵੀ ਦਸ਼ਾਂਸ ਭੇਵੀ ਅਕਾਟ ਸਾਥ ਆਸਨ ਸੋ ਜੋ ਤੁਮ ਪ੍ਰਕਾਸ਼ਨ
ਦੇਵੀ ਲਹੂ ਪੀਂਦੀ ਹੈ ਮਨ ਨੂੰ ਕਿਉਂ ਧੇਵ ਦਾ ਅੰਸ ਰੂਪ ਹੈ ਖਿੜ ਖੜਾ ਕੇ ਤੇ ਕਿਉਂ ਹੱਸ ਰਹੀ ਹੈ ਉਹ ਜੋਤ ਵਾਂਗੂ ਪ੍ਰਕਾਸ਼ ਕਰ ਰਹੀ ਹੈ।
ਟੁਕੜੇ ਢੀਟ ਧਾਰਨ ਨੱਚੇ ਮੁੰਡ ਮਾਲਨ ਪ੍ਰਸ਼ਸਤ ਪਾਤਮ ਠੈਸਤ ਧਾਤਮ
ਤੀਰ ਯੋਧੇ ਇਉਂ ਧਾਨਾ ਲੈ ਕਰਕੇ ਨੇੜੇ ਦੂਰ ਹੋਏ ਨੇ ਤੇ ਮੁੰਡਾ ਦੀ ਮਾਲਾ ਪਾਉਣ ਵਾਲਾ ਸ਼ਿਵਜੀ ਭਗਵਾਨ ਨੱਚ ਰਿਹਾ। ਸੂਰਮੇ ਸ਼ਸਤਰਾਂ ਦੀ ਮਾਰ ਕਰਦੇ ਹਨ, ਤੀਰਾਂ ਦੇ ਦੋ ਨਿਸ਼ਾਨ ਜਿਹੜੇ ਲੱਗਦੇ ਹਨ। ਧਾਰੀ ਸੂਰਮੇ ਲੜਾਈ ਵਿੱਚ ਪੈਰ ਜਮਾਏ ਖੜੇ ਜੋਰ ਦੇ ਨਾਲ ਤੀਰਾਂ ਨੂੰ ਛੱਡਦੇ ਹਨ ਤੇ ਬਿਜਲੀ ਦੀ ਵੇਗ ਦੀ ਟਿਆਣੀ ਤਲਵਾਰਾਂ ਦੇ ਉੱਤੇ ਲਸਕਾਰੇ ਮਾਰਦੀਆਂ ਹਨ। ਤਲਵਾਰ ਲਹੂ ਨਾਲ ਸੋ ਰਹੀ ਜਦ ਜਿੱਧਰੋਂ ਯੁੱਧ ਕਰਨ ਦੀ ਦੂਣੀ ਚੌਂਕ ਚੜਾ ਰਹੀ ਹੈ ਤੇ ਬੜੇ ਸੁੰਦਰ ਤਸਵੀਰ ਬਣੀ ਹੋਈ ਹੈ। ਮੂੰਹ ਤੋਂ ਮਾਰ ਲਓ ਮਾਰ ਲਓ ਇਹ ਸ਼ਬਦ ਹੋ ਰਹੇ ਹਨ। ਆਪਣੇ ਦੌ ਕਰਦੇ ਤੇ ਜਿਹਦੇ ਵਿੱਚ ਸੂਰਮੇ ਫਬ ਰਹੇ ਨੇ ਬਹੁਤਿਆਂ ਨੂੰ ਜਖਮ ਲਾਉਂਦੇ ਨੇ। ਬਹਾਦਰ ਯੋਧੇ ਉਹ ਸੱਚ ਨੂੰ ਸਹਾਰਦੇ ਹਨ।
ਮੁੰਡੇ ਵੀ ਸਿੱਧਮ ਕਰੇ ਨਾਲ ਜੁੱਧਮ ਆਪੋ ਆਪ ਬਾਹੇ ਉਪਰ ਜਿੱਤ ਜਾਣੇ
ਯੋਧੇ ਨੇ ਹੋਰ ਤੀਰ ਦਾ ਸੁੱਚ ਮੰਨਦੇ ਹੋਏ ਜੋ ਮਰਦ ਦੀ ਕੁਸ਼ਤੀ ਕਰਦੇ ਹਨ ਆਪੋ ਆਪਣੇ ਦੌ ਚਲਾਉਂਦੇ ਦੋਵੇਂ ਆਪਣੀ ਆਪਣੀ ਫਤਿਹ ਚਾਹ ਰਹੇ ਨੇ ਤੇ ਦੋਨੇ ਜਿੱਤ ਚਾਹ ਰਹੇ ਵੀ ਜਿੱਤ ਸਾਡੀ ਹੋਵੇ।
ਰਣਨ ਰੰਗ ਰਸਤੇ ਚੜੇ ਤੇ ਸੱਤੇ ਖੁੱਲੇ ਸਤਮੂਨੀ ਚੜੇ ਜੋ
ਖੂਨ ਕਰਨ ਵਾਲੇ ਖੜਕ ਖੁੱਲੇ ਨੰਗੇ ਕੀਤੇ ਹੋਏ ਨੇ ਚਿੱਤ ਨੂੰ ਦੋਣੀ ਖੁਸ਼ੀ ਮਿਲ ਰਹੀ ਹੈ।
ਨਗਨ ਹੋਰ ਪੂਰਮ ਭੈ ਵੀ ਚੂਰਮ ਤਾਲੇ ਨੀਚੇ ਮੁੰਡ ਮਾਲੀ
ਪਸ਼ਰਾ ਮਨੋ ਆਕਾਸ਼ ਭਰਿਆ ਹੋਇਆ ਪਸ਼ਰਾ ਦੇ ਨਾਲ ਜੋ ਉਹਦੇ ਯੁੱਧ ਵਿੱਚ ਜਿਹੜੇ ਚੂਰਮ ਪੁਰਜਾ ਪੁਰਜਾ ਕੱਟ ਰਹੇ ਉਹਨਾਂ ਨੂੰ ਵਰਦੀਆਂ ਤੇ ਇਹੋ ਸਾਸ ਵੀ ਤੁਰ ਕੇ ਤਾਲੀ ਵਜਾਉਂਦੀਆਂ। ਮੁੰਡਾ ਦੀ ਮਾਲਾ ਪਾਉਣ ਵਾਲਾ ਸ਼ਿਵਜੀ ਉਹ ਵੀ ਨੱਚ ਰਿਹਾ ਹੈ। ਬੜਾ ਰੌਲਾ ਪੈ ਰਿਹਾ, ਤੀਰਾਂ ਦੀ ਵਰਖਾ ਹੋ ਰਹੀ ਹੈ। ਗਾਦੀ ਯੋਧੇ ਜਿਹੜੇ ਗੱਜ ਰਹੇ ਨੇ ਘੋੜਿਆਂ ਤੇ ਤੁਰਤ ਸਾਸ ਵੀ ਭੱਜ ਰਹੇ ਹਨ। ਬੜਾ ਭੈ ਦੇ ਇੱਕ ਮਹਾਨ ਯੁੱਧ ਹੋਣਾ ਹੈ ਜਿਹਦੇ ਭੂਤ ਪ੍ਰੇਤ ਵੇਤਾਲ ਨੱਚ ਰਹੇ ਨੇ। ਇਸ ਪ੍ਰਕਾਰ ਦੀ ਹਾਲਤ
ਹੈ।
ਆਕਾਸ਼ ਆ ਰਿਹਾ ਮਲੂਮ ਹੁੰਦਾ ਹੈ, ਮਾਨੋ ਦਿਲ ਤੋਂ ਰਾਤ ਹੋ ਰਹੀ ਹੈ।
ਭੂਮੀ
ਕਿਧਰੇ ਪਿਸਾਚ ਲੱਗ ਰਹੇ ਨੇ, ਕਿਧਰੇ ਯੋਧਿਆਂ ਦੇ ਝੁੰਡ ਲੜ ਰਹੇ ਨੇ ਤੇ ਇਹ ਸਾਸ ਜੀ ਡਿੱਗ ਰਹੇ ਹਨ।
ਭੈਰਵ ਕਰਤ ਤੁਮ ਪਵਕਾਰਾ ਉਤਕੁਟ ਕਾਤਮ ਤਜ ਕਰਾਰਾ
ਭੈਰਵ ਲੰਕਾਰ ਦੇ ਇਧਰੇ ਡਰਾਉਣਾ ਸਾਸ ਜੀ ਉਹ ਗਿੱਧ ਆਜ ਹੋ ਰਹੇ ਹਨ।
ਵੱਜ ਢੋਲ ਮਦੰਗ ਨਗਾਰਾ ਤਾਰੂ ਪੰਗ ਬੇਡ ਪੰਕਾਰਾ
ਢੋਲ ਮਦੰਗ ਧੋਚੇ ਬਜ ਰਹੇ ਨੇ, ਕੈਂਸੀਆਂ ਪੰਗ ਬੂਨਾ ਇਸ ਪ੍ਰਕਾਰ ਝੰਡਾਟ ਕਰ ਰਹੇ ਹਨ।
ਮੁਰਲੀ ਨਾਦਨ ਬੀਰੀ ਵਾਜੇ ਭੀਰ ਭਿਆਨਕ ਹੋਇਆ ਤਦ ਭਾਜਾ
ਮੁਰਲੀ ਸਭ ਤੋਂ ਸੁੱਕੀ ਵਾਜੇ ਵੱਜ ਰਹੇ ਪਰ ਪੈਰ ਜਿਹੜੇ ਨੇ ਉਹ ਲੋਕ ਭੈ ਭੀਤ ਹੋ ਕਰਕੇ ਰਣ ਭੂਮੀ ਨੂੰ ਛੱਡ ਕੇ ਭੱਜੇ ਜਾ ਰਹੇ ਨੇ।
ਮਾਂ ਸੁੱਟ ਦੂਜੇ ਤੇ ਠਾਮਾ ਕਰ ਪਰੀ ਇੰਦਰ ਦੇ ਧਾਮਾ
ਉਹ ਤਾਂ ਬੜੇ ਭਾਰੇ ਸੂਰਮੇ ਸ਼ਹੀਦ ਹੋ ਰਹੇ ਨੇ। ਇੰਦਰ ਦੇ ਘਰ ਭਾਵ ਇੰਦਰਪੁਰੀ ਵਿੱਚ ਵੀ ਖਲਚਲੀ ਮੱਚ ਗਈ ਹੈ, ਇਹ ਹਾਲਤ ਹੋ ਗਏ।
ਬੈਰਕ ਬਾਣਕ ਗੰਗਲ ਛਾਈ ਉੱਠੇ ਘਟਾ ਸਾਵਰ ਗਣੇ
ਯੋਧੇ ਬਹੁਤ ਤਰ੍ਹਾਂ ਦੇ ਨਾਲ ਕ੍ਰੋਧਵਾਨ ਹੋਏ ਨੇ ਜੋ ਧਨਕ ਨੂੰ ਖਿੱਚ ਕਰਕੇ ਤੀਰ ਛੱਡਦੇ ਹਨ।
ਸੁਰੰਗ ਜਸ ਲਗੰਤ ਭੱਟ ਸੁਰਗ ਬਾਸ ਕਰੰਤ
ਇਹਦੇ ਸਰੀਰ ਨੂੰ ਜਾ ਕੇ ਤੀਰ ਵੱਜਦਾ ਹੈ, ਉਹ ਸੂਰਮਾ ਸਵਰਗਵਾਸੀ ਹੋ ਜਾਂਦਾ ਹੈ। ਭਾਵ ਕੀ ਹੈ ਵੀ ਮਰ ਜਾਂਦਾ ਬਚਦਾ ਨਹੀਂ।
ਉੱਚੇ
ਉੱਚੇ ਅੰਗ ਟੁੱਟ ਰਹੇ ਡਿੱਗ ਰਹੇ ਨੇ, ਕਿਧਰੇ ਤੀਰ ਤਲਵਾਰਾਂ ਦੇ ਸੁੰਦਰ ਰੰਗ ਦਿਸ ਰਹੇ ਨੇ।
ਤੁਮ ਚਾਉ ਤੀਰ ਸੁਭਾਵ ਤੁਮ ਸੁਧ ਸੇ ਸੁਨਾਮ
ਕਿਧਰੇ ਰਥਾਂ ਦੇ ਚਾਰ ਆਦਿ ਕਿਧਰੇ ਸਾਸ ਸੁਭਾ ਯੋਧਿਆਂ ਦੇ ਕੱਪੜੇ ਡਿੱਗੇ ਪਏ ਨੇ। ਕਿਧਰੇ ਚਮਤਕਾਰ ਛੇਲੇ ਬਰਛੇ ਹਨ, ਕਿਧਰੇ ਸਲਾਹ ਸੰਜੋਆ ਟੁੱਟੀਆਂ ਪਈਆਂ। ਇਹ ਹਾਲਤ ਜੁਗ ਭੂਮੀ ਵਿਚ ਹੋ ਰਹੀ ਹੈ। ਭੂਮੀ ਵਿਚ ਯੋਧਿਆਂ ਦੇ ਸਰੀਰ ਇਸ ਤਰ੍ਹਾਂ ਮਲੂਮ ਹੁੰਦੇ ਕਿ ਮਾਨੋ ਕੇਸੂ ਦੇ ਫੁੱਲੇ ਡਿੱਗੇ ਹੋਏ। ਤੇ ਇਸ ਪ੍ਰਕਾਰ ਤੋਂ ਕੇਸੂ ਲਾਲ ਹੁੰਦਾ ਹੈ ਤੇ ਇਹ ਉਹ ਸਰੋਣਤ ਲਾਲ ਹੈ, ਖੂਨ ਦਾ ਰੰਗ ਹੈ।
ਇੱਕ ਐਸ ਰੂਝ ਮਰੰਤ ਜਨਮ ਦੇ ਖੇਲ ਪਰ ਬਸੰਤ।
ਇਸ ਤਰ੍ਹਾਂ ਯੁੱਧ ਹੋਏ, ਯੁੱਧ ਕਰਦੇ ਹੋਏ ਮਰਦੇ ਨੇ। ਮਾਨੋ ਬਸੰਤ ਵਿਚ ਹੋਲੀ ਖੇਡਣ ਵਾਲੇ ਉਹ ਥੱਕ ਗਏ ਨੇ ਹੋਲੀ ਖੇਡਦੇ ਹੋ ਕਿਤੇ ਸੌ ਗਏ ਹਨ। ਇਉਂ ਲੱਗਦਾ ਹੈ
ਇੱਕ ਧਾਏ ਆਏ ਪਰੰਤ ਭਗਵਾਨ ਭਾਵ ਚਲੰਤ।
ਧਾਵਾ ਕਰਕੇ ਪੈ ਜਾਂਦੇ, ਦੋ ਪੈਰਾਂ ਦੇ ਪਿੱਛੇ ਨਹੀਂ ਹਟਦੇ।
ਤਤਰਾਸ ਤਤ ਪ੍ਰਹਾਰ ਜਨ ਖੇਲ ਭਾਵ ਕੁਮਾਰ।
ਇਸ ਤਰ੍ਹਾਂ ਕਰਦੇ ਨੇ ਮਾਨੋ ਭਾਗ ਭਾਵ ਹੋਲੀ ਖੇਡ ਰਹੇ ਨੇ।
ਤਾਰਕ ਛੰਦ ਕਲਕੀ ਅਵਤਾਰ ਸਾਵੇਂਗੇ, ਪਰ ਉਹ ਪ੍ਰੋਗ ਗਰਾਵੇਂਗੇ, ਪਉ ਭਾਂਤਮ ਸੱਚ ਪ੍ਰਾਰੇਂਗੇ, ਉਹ ਪ੍ਰੋਗ ਸੰਘਾਰਦੇ।
ਇਉਂ ਕਲਕੀ ਅਵਤਾਰ ਜੀ ਤੋਰ ਪਾਨ ਹੋਣਗੇ। ਸਤਿਗੁਰੂ ਮਹਾਰਾਜ ਕਹਿੰਦੇ ਐਸਾ ਸਮਾਂ ਆਉਣਾ ਹੈ ਤੇ ਇਹ ਕਲਗੀ ਅਵਤਾਰ ਕ੍ਰੋਧਵਾਨ ਹੋ ਕਰਕੇ ਸੂਰਮਿਆਂ ਦੇ ਝੁੰਡਾਂ ਦੇ ਝੁੰਡਾਂ ਨੂੰ ਮਾਰ ਸੁੱਟਣਗੇ। ਬਹੁਤ ਤਰ੍ਹਾਂ ਦੇ ਸ਼ਸਤਰਾਂ ਨੂੰ ਮਾਰਨਗੇ, ਵੈਰੀਆਂ ਦੇ ਝੁੰਡਾਂ ਦੇ ਝੁੰਡਾਂ ਨੂੰ ਨਾਸ਼ ਕਰ ਦੇਣਗੇ ਜੀ।
ਸਰਸੇਰ ਸੁਨਾ ਹਰ ਛੁੱਟਾਂਗੇ, ਰਣਵੰਤ ਸੁਰਾ ਸਰ ਛੁੱਟਾਂਗੇ।
ਬਖਸ਼ੇ ਤੇ ਸਰਾਪ ਤਲਵਾਰਾਂ ਕੱਢਣਗੇ ਤੇ ਯੁੱਧ ਦੇ ਰੰਗ ਵਿੱਚ ਦੇਖ ਜਾਣਗੇ ਜੈ ਤੇ ਜੁੜ ਜਾਣਗੇ। ਭਾਵ ਕੀ ਆਪ ਕਰੋ ਨਿਰਫੌਜ ਲਾਓ, ਵੀਰਾਂ ਚੇਤੀ ਬੀਜ ਬੰਧ ਹੋਣਾ। ਇਹ ਹਾਲਤ ਹੋਣੀ ਹੈ। ਇਹ ਪੁੱਤਰ ਕਲਗੀ ਅਵਤਾਰ ਦੀ ਮਦਦ ਤੇ ਦੇਵਤਿਆਂ ਨੇ ਆ ਗਏ, ਦੇਵਤਿਆਂ ਨੇ ਸਰੀਰ ਧਾਰ ਕੇ ਉਹਨਾਂ ਨੇ ਜੁੜ ਜਾਣਾ। ਇਹ ਪੁੱਤਰ ਦੈਤ ਨੇ ਜਿਹੜੇ ਉਹ ਸੰਤ ਗਣੇਸ਼ ਵੱਲ ਹੋ ਜਾਣੇ। ਇਹ ਯੁੱਧ ਸਾਧ ਸੰਗਤ ਜਿਵੇਂ ਛੋਟਿਆਂ ਦੇਸ਼ਾਂ ਦਾ ਯੁੱਧ ਲੱਗਿਆ ਤੇ ਉਹਨਾਂ ਦੇਸ਼ਾਂ ਦਾ ਨਾ ਰਹੇ ਪੂਰੀ ਵੰਡ ਵਾਰ ਹੀ ਸੀ। ਤਦ ਵੀ ਤੀਸਰੀ ਵੰਡ ਵਾਰ ਸੀ, ਬਹੁਤ ਸਾਰੇ ਲੋਕਾਂ ਨੂੰ ਸੰਸਾ ਹੈ। ਇਸ ਤਰ੍ਹਾਂ ਹੁੰਦਾ ਹੈ, ਉਹ ਜਿਹੜੇ ਦੈਤ ਨੇ ਉਹ ਵੀ ਦਾਤੇ ਹੁੰਦੇ। ਜਦੋਂ ਭਗਵਾਨ ਕੋਈ ਅਵਤਾਰ ਧਾਰਨ ਕਰਕੇ ਆ ਕੇ ਉਹ ਭਲੇ ਵਾਸਤੇ ਧਰਮ ਨੂੰ ਪੈਦਾ ਕਰਦਾ ਹੈ, ਉਸ ਵਾਲੇ ਜਿਹੜੇ ਦੈਤ ਨੇ ਉਹ ਬਿਨਾਂ ਬਣਾਏ ਉਹ ਦੂਸਰਿਆਂ ਵੱਲ ਹੋ ਜਾਂਦੇ, ਜਿਹੜੇ ਦੇਵਤੇ ਨੇ ਉਹ ਬਿਨਾਂ ਬਣਾਏ ਭਗਵਾਨ ਵੱਲ ਹੋ ਜਾਂਦੇ। ਇਹ ਤਾਂ ਪਹਿਲਾਂ ਵੀ ਹੁੰਦਾ ਹੈ। ਇਹ ਯੁੱਧ ਨੂੰ ਹੋਰ ਵੀ ਮਹਾਨ ਭਿਆਨਕ ਬਣ ਗਿਆ ਜਦੋਂ ਦੇਵਤੇ ਕਲਕੀ ਅਵਤਾਰ ਵੱਲ ਤੇ ਦੈਤ ਉਹ ਸਭ ਤੋਂ ਵਿਸ਼ਵਲ। ਇਹ ਯੁੱਧ ਫਿਰ ਐਸਾ ਹੋ ਗਿਆ
ਸਰਸੇਰ ਸੁਨਾ ਹਰ ਝਾਰੇ ਮੁਖ ਮਾਰ ਪਟਿਆਰ ਪਹਾਰਨਗੇ। ਸਰਸੇਰ ਸੁਨਾ ਹਰ ਝਾਰੇ ਮੁਖ ਮਾਰ ਪਟਿਆਰ ਪਹਾਰਨਗੇ।
ਬਖਸ਼ੇ ਤਲਵਾਰਾਂ ਚਲਾਉਣਗੇ, ਉਹ ਮਾਰ ਮਾਰ ਕਹਿ ਕੇ ਬਗਾਣਗੇ, ਸ਼ਸਤਰਾਂ ਦੀ ਮਾਰ ਕਰਨਗੇ ਜੀ।
ਜਮ ਘੱਟ ਕਿਰਪਾਨ ਨਿਕਾਰਨਗੇ, ਤਰਕੋਪ ਸੁਰਾ ਸੁਰ ਝਾਰਨਗੇ।
ਜਮ ਘੱਟ ਸਾਧ ਜਗਤਾਰ ਦਾ ਨਾਮ ਹੈ, ਇਹਨੂੰ ਜਮ ਦੀ ਬਾਹਰ ਕਿਹਾ ਹੈ। ਤੇ ਉਸ ਤਰ੍ਹਾਂ ਦੇ ਦਾਸ ਜੀ ਜਿਵੇਂ ਜਾਣਾ ਤਿੱਖੀ ਹੁੰਦੇ ਆ ਜੇ ਯੰਤਰ ਹੁੰਦਾ ਹੈ। ਇਸ ਪ੍ਰਕਾਰ ਜਮਦਾਰ ਨਾਮ ਆਪਣੀ ਤਲਵਾਰ ਕਰਨਗੇ, ਕ੍ਰੋਧ ਕਰਕੇ ਦੇਵਤੇ ਦੇਵਤਾਂ ਦੇ ਉੱਤੇ ਦੈਤ ਦੇਵਤਿਆਂ ਦੇ ਉੱਤੇ ਸ਼ਸਤਰ ਝਾਰਨਗੇ।
ਰਣ ਲੁੱਥ ਪੈ ਲੁੱਥ ਕਰਾਵੇਂਗੇ,
ਸੂਰਮਿਆਂ ਦਾ ਮਾਸ ਪ੍ਰਾਪਤ ਕਰਕੇ ਪ੍ਰੇਤ, ਮਨ ਪਾਉਂਦੇ ਯੋਧੇ ਪਤੀਆਂ ਨੂੰ ਪ੍ਰਾਪਤ ਕਰਕੇ ਅਪਛਰਾ ਇਹ ਪ੍ਰਸੰਨ ਹੋਣਗੇ।
ਝਾਕਿਆਂ
ਦੇ ਝੁੰਡ ਝਿਗਾੜ ਕੇ ਹਾਥੀ ਝਿਗਾੜਾ ਮਾਰਦੇ ਹੁੰਦੇ ਆ, ਜਿਹਨਾਂ ਦੀ ਸੁੰਦਰਤਾ ਜਾਣ ਕਰਕੇ ਕਾਲੇ ਪੱਥਰ ਵੀ ਸ਼ਰਮਸ਼ਾਰ ਹੋਣ ਗਏ।
ਜਸਵੰਤ ਮਹਾਰਾਣ ਟੁੱਟੇਂਗੇ ਛੱਟ ਛੱਤਰ ਛਟਾਸਟ ਟੁੱਟੇਂਗੇ,
ਯੋਧਾ ਨੂੰ ਵੰਡ ਕਰਕੇ ਉਹ ਬੜੇ ਭਾਰੇ ਯੁੱਧ ਵਿੱਚ ਜੁੱਟ ਜਾਣਗੇ ਤੇ ਉਹ ਰਾਜ ਛੱਤਰ ਛੇਤੀ ਉਹਨਾਂ ਦੇ ਹੱਥ ਵਿੱਚੋਂ ਛੁੱਟ ਜਾਣਗੇ ਜੀ।
ਰਣਅੰਕ ਨਿਸ਼ਾਨ ਨਿਸ਼ਾਨ ਭੁਰੇ ਗਗਨ ਹੱਠੀਆਂ ਰੰਗ ਭੁਰੇ,
ਇਹਨਾਂ ਦਿੱਤਾ ਜਿੱਤੇ ਰੇਤਾ ਧੋਤੇ ਗੁੰਜਣਗੇ, ਰਾਜਿਆਂ ਦੇ ਗੱਲ ਨੂੰ ਇੱਕੋ ਵਾਰ ਗੱਲ ਸੁੱਟਣਗੇ ਤੇ ਬੜੇ ਯੋਧੇ ਹੱਡੀ ਜਿਹੜੇ ਰਣ ਦੇ ਵਿੱਚ ਉਹ ਰੱਦੇ ਹੋਏ ਫਿਰਨਗੇ ਜੀ।
ਕਰਤੋਪ ਕਿਰਪਾਨ ਪ੍ਰਹਾਰਾਂਗੇ ਭਟਕਾਏ ਭਟਕਾਏ
ਝਟਾਉਣਗੇ, ਸੂਰਜ ਝਟਾ ਚੜ੍ਹਦੀ ਛਾਤਰਾਂ ਨੂੰ ਝਾੜਨਗੇ ਜਖਮੀ ਕਰ ਦੇਣਗੇ,
ਕਾਠ ਕਿਰਪਾਨ ਕਪਾਵਾਂਗੇ ਕਲਕੀ ਕਲਕੀ ਕਢਾਵਾਂਗੇ,
ਤਲਵਾਰ ਪੈਰਾਂ ਚੋਂ ਕੱਢ ਕੇ ਹੱਥਾਂ ਚ ਨਚਾਉਣਗੇ ਕਲਕੀ ਅਵਤਾਰ, ਇਸ ਤਰ੍ਹਾਂ ਦੀ ਆਪਣੀ ਸੁੰਦਰ ਕੀਮਤੀ ਜਗਤ ਚ ਵਧਾਉਣਗੇ।
ਰਣ ਲੁੱਤ ਪੁਲਕ ਵਿਖਾਰਾਂਗੇ ਤਕਦੀਰ ਤਕਦੀਰ ਸੁਬੀਰ ਨਮਾਰਾਂਗੇ,
ਭੂਮੀ ਚ ਲੋਕਾਂ ਦੇ ਉੱਤੇ ਲੋਕਾਂ ਪਲੇਟ ਦੇਣਗੇ ਬਾਅਦ ਸੂਰਮੇ ਤੱਕ ਤੱਕ ਕੇ ਇਹੋ ਤੀਰ ਚਲਾਉਣਗੇ ਜੀ।
ਕਣ ਘੁੰਗਰ ਘੋਰ ਘੁਮੱਕਾਂਗੇ ਰਣ ਮੋਤਰ ਰਣ ਤੀਰ ਪਲਕਾਂਗੇ,
ਬਹੁਤ ਸਾਰੇ ਲੱਤਾਂ ਦੇ ਘੋਰ ਕੀਰਤੀਆਂ ਨੂੰ ਬੜੀ ਭਿਆਨਕ ਸੁਰ ਦੇ ਨਾਲ ਖੜਕਾਂਗੇ, ਜਿਹਦੇ ਵਿੱਚ ਯੋਧੇ ਤੀਰਾਂ ਨੂੰ ਸਾਧਣਗੇ,
ਜੈ ਦੇਵ ਚੜਾ ਚੜ ਝਾੜਾਂਗੇ ਤਾਂ ਤੀਰ ਚੜਾ ਚੜ ਤਾੜਾਂਗੇ,
ਇਹਨਾਂ ਕਰਕੇ ਵੈਰੀ ਦਲਾਂ ਨੂੰ ਚੜਾ ਚੜ ਝਾੜ ਦੇਣਗੇ ਤੇ ਉਹ ਨਿਸ਼ਾਨ ਤੱਕ ਕਰਕੇ ਵੈਰੀ ਨੂੰ ਤਾੜ ਤਾੜ ਕਰਕੇ ਤੀਰਾਂ ਦੇ ਨਾਲ ਝਾੜਨਾ ਕਰਨਗੇ,
ਬਾਦਲ ਸਿਰਫ ਕੁੱਟਾਂਗੇ ਜਾਂ ਕਿਸਨੇ ਇੱਕ ਝੂਟਾਂਗੇ,
ਧੋਖੇ ਲੱਤਾਂ ਦੇ ਨਾਲ ਰੱਬਾਂ ਨੂੰ ਉਹ ਵੀ ਤਾਰ ਦੇ ਉੱਪਰ ਸੁੱਟਣਗੇ, ਇਹਨਾਂ ਦੇ ਕੇਸਾਂ ਨੂੰ ਫੜ ਕੇ ਯੋਧੇ ਝੁੱਲਾਂ ਨੂੰ ਝੁੱਲਣ ਕੇ ਭਾਵ
ਜਦ ਲੱਤਾਂ ਨੂੰ ਮੁਸਤ ਪਰਹਾਰਾਂਗੇ ਰਣਦਾਤਨ ਕੇਸਨ ਪਾਰਾਂਗੇ,
ਜਦੋਂ ਹੱਥਾਂ ਵਿੱਚ ਸ਼ਸਤਰ ਨਹੀਂ ਰਹਿਣਗੇ ਲੱਤਾਂ ਬੈਰੂ ਲੱਤਾਂ ਮੁੱਕੀਆਂ ਦੇ ਨਾਲ ਹੀ ਮਾਰ ਸੁੱਟਣਗੇ, ਯੁੱਧ ਵਿੱਚ ਇਹਨਾਂ ਦੇ ਦਰਦਾਂ ਦੇ ਕੇਸਾਂ ਨੂੰ ਆਦ ਨੂੰ ਪੁਰ ਸੁੱਟਣਗੇ,
ਹੌਣੇ ਅਨੀਨ ਸੁਧਾਰਾਂਗੇ ਕਰਪਾਣ ਕਿਰਪਾਣ ਸੰਭਾਲਣਗੇ,
ਅਰਣੇਸ ਰਾਜਾ ਅਨੀਸ ਨਾ ਹੋਏ ਫੌਜ ਦਾ ਧਰਤੀ ਦੇ ਰਾਜਾ ਸੈਨਾ ਨੂੰ ਠੀਕ ਕਰ ਦੇਣਗੇ, ਹੱਥ ਵਿੱਚ ਤੀਰ ਦੇ ਤਲਵਾਰਾਂ ਨੂੰ ਫੜ ਲੈਣਗੇ,
ਜਦੋਂ ਭਾਵਾਂਗੇ ਸਦੇ ਦੁਆਲੇ ਪਾਵਾਂਗੇ,
ਰੋਹ ਕਰਕੇ ਦੋਹਾਂ ਪਾਸਿਆਂ ਤੋਂ ਕਰਨਗੇ ਯੁੱਧੇ, ਸ਼ਰਣਅੰਕ ਕਿਰਪਾਨ ਛਣਕੇਗੀ, ਛਣ ਛਣ ਕਰਦੀ ਹੋਈ ਤਲਵਾਰ ਛਣਕੇਗੀ, ਮਹਾਰਾਜ ਕਹਿੰਦੇ ਜੇ ਆਵਾਜ਼ ਆਊ ਕਿਰਪਾਨ ਨੂੰ, ਝੜ ਝੜ ਕਰਦੀਆਂ ਹੋਈਆਂ ਸਜੋਲਾਂ ਜਿਹੜੀਆਂ ਉਹ ਝੜ ਜਾਣਗੀਆਂ, ਭਾਵ ਟੁੱਟ ਕੇ ਹੇਠਾਂ ਡਿੱਗ ਗਈਆਂ,
ਕਰਣਅੰਕ ਕਰਣਅੰਕ ਧਾਰ ਪਛਾਣੇ
ਪਾਸੇ ਤੋਂ ਵਰਸੇ ਜਗ ਦੇ ਵਿੱਚ ਆ ਕੇ ਸਾਰਾ ਸੁਖੀ ਨੱਚਣਗੇ, ਸ਼ਿਵ ਜੀ ਧੁੰਦਲੇ ਰੰਗ ਦੇ ਵਿੱਚ ਆ ਕਰਕੇ ਰੱਜ ਜਾਏਗਾ, ਸ਼ਿਵ ਜੀ ਰੁੰਡ ਵਾਲ ਬਣਾਉਣ ਦੀ ਖੁਸ਼ੀ ਦੇ ਉੱਠ ਕੇ ਨਾਚ ਕਰੇਗਾ, ਤਲਵਾਰਾਂ ਤੇ ਕਟਾਰਾਂ ਜਿਹੜੀਆਂ ਬੜੇ ਜ਼ੋਰ ਨਾਲ ਵੱਜਣਗੀਆਂ, ਕਿਉਂ ਮਲੂਮ ਹੋਏਗਾ ਮਨੋ ਸਾਵਣ ਦੀਆਂ ਘਟਾ ਹੀ ਵੱਜਣੀਆਂ, ਇਹ ਹਾਲ
ਹੋਣਾ ਹੈ
ਕ੍ਰੋਧ ਨਾਲ ਦੰਦ ਪੀਸਣ, ਦੋਹਾਂ ਪਾਸਿਆਂ ਦੇ ਜਿਹੜੇ ਯੋਧੇ ਨੇ ਉਹ ਵੀਰ ਰਾਤੇ ਵਿੱਚ ਆ ਕਰਕੇ ਦਾਸ ਵੀ ਪੈਸਾ ਕਰਨਗੇ, ਤੇ ਸੂਰਮੇ ਕ੍ਰੋਧ ਦੀ ਦੰਦ ਪੀਂਦੇ ਹੋਏ ਦੋਹਾਂ ਪਾਸਿਆਂ ਯੋਧੇ ਘੋੜੇ ਨਚਾਉਣਗੇ, ਰਣ ਵਿੱਚ ਕਮਾਣਾ ਤੇ ਚੀਰ ਛੱਡਣਗੇ,
ਬਾਣ ਕਮਾਣਾ ਛੋੜਾਂਗੇ ਐਕਰਾਂ ਸੁਨਾਨ ਸੁਨਾਨ ਸੁਨਾਹਨ ਖੋਲਾਂਗੇ,
ਇਹੋ ਉਹਨਾਂ ਦੇ ਸਜੋਆਂ ਨੂੰ ਖੋਲ ਦੇਣਗੇ ਹੈ ਘੋੜੇ, ਤੇ ਇਹ ਦਾਸ ਦੀ ਸਲਾਹ ਉਹਦੇ ਸਜੋਆਂ ਆਦਿ ਨੂੰ ਧਰ ਲੈਣਗੇ, ਰਣ ਬਾਣ ਕਮਾਣ ਛੋੜੇਗੇ ਜਦੋਂ ਆਪਣੇ ਤੀਰਾਂ ਨੂੰ ਛੱਡਣਗੇ ਨਾ, ਇਸ ਪ੍ਰਕਾਰ ਉਹਦੀ ਹਾਲਤ ਕਰ ਦੇਣਗੇ, ਕਲ ਚਾਰ ਨੂੰ ਤੋੜ ਦੇਣਗੇ, ਕਾਲੀ ਘਟਾ ਵਾਂਗੂ ਘੁਮਾਉਂਦੀਆਂ ਹੋਈਆਂ ਫੌਜਾਂ ਇੱਕ ਦੂਜੇ ਦੇ ਨੇੜੇ ਢੁੱਕਣ ਗਈਆਂ, ਦਸੋ ਰੁਸਾ ਯੋਧਿਆਂ ਦੇ ਮੂੰਹ ਮਾਰ ਲਓ ਮਾਰ ਲਓ, ਇਹ ਬੋਲਣਗੇ
ਬੜੀ
ਉੱਚੀ ਆਵਾਜ਼ ਨਾਲ, ਮਾਰ ਲਓ ਮਾਰ ਲਓ ਮੂੰਹ ਬੋਲਣਗੇ, ਯੋਧੇ ਸੋਨੇ ਦੇ ਪਹਾੜ ਸਮੇਰ ਪਰ ਵਾਂਗੂ ਅੱਛਾ ਦੇ ਖੜੇ ਦਿਸਣਗੇ, ਆਪੋ ਆਪਣੀ ਜਗ੍ਹਾ ਤੋਂ ਪਿੱਛੇ ਨਹੀਂ ਹਟਣਗੇ, ਹਾਥੀਆਂ ਦੇ ਸਵਾਰ ਸ਼ਹੀਦ ਹੋ ਜਾਣਗੇ, ਕਰੋੜਾਂ ਕਰਕੇ ਕਿਵੇਂ ਕਲਾ ਮਾਰਿਆ ਜਾਂਦੇ, ਕਿੱਥੋਂ ਤੱਕ ਜਾਣੇ ਜਾਣਗੇ ਜੀ,
ਗਣ ਦੇਵ ਅਦੇਵ ਨਿਹਾਰਾਂਗੇ ਜਾਂ ਚੰਦਨ ਪੁਕਾਰਾਂਗੇ,
ਜਿਹੜੇ ਗਣ ਦੇਵ ਦੇ ਤਹਿਤ ਵੇਖ ਕਰਕੇ ਉੱਚੀ ਸੁਰ ਦੇ ਨਾਲ ਜੈ ਜੈਕਾਰ ਬੋਲਣਗੇ,
ਲਖ ਬੈਰ ਕਮਾਨ ਸੁਣਾਵਾਂਗੇ ਰਣਵੰਗ ਸੁਣਾ ਖਲਹਾਰਾਵਾਂਗੇ,
ਬਾਅਦ ਲੱਖਾਂ ਤਰਕ ਬਾਅਦ ਸੋਭਾ ਪਾਉਣ ਕੇ ਯੁੱਧ ਦੇ ਸਮੇਂ ਚ ਰੰਗ ਬਿਰੰਗੇ ਝੰਡੇ ਝੂਲਣਗੇ। ਟੁਕੜੇ ਟੁਕੜੇ ਗੜ ਭੂਮੀ ਵਿਚ ਉੱਡਣਗੇ। ਇਹ ਹਾਥੋਂ ਜਾਣੀ
ਹੈ ਆਪਣੀ ਸੋਭਾ
ਝੰਡੇ ਕੱਢਣਗੇ, ਜਿਹਦੇ ਵਿਚ ਭਾਰੇ ਹੋਏ ਬਾਣ ਚੜ੍ਹਦੇ ਦੱਸਣਗੇ। ਸੂਰਵੀਰਾਂ ਤੋਂ ਇਲਾਵਾ ਭੂਤ ਪ੍ਰੇਤ ਉਹ ਵੀ ਭਗਦੇ ਦੱਸਣਗੇ।
ਬਰਬੈਰਕ ਬਾਣ ਪਾਣ ਕਮੂਰਨ ਕੋ ਤਿਆਗ ਲਗੇ ਜਗਮੂ।
ਕਿਸੇ ਨੇ ਚੰਗਾ ਧਨੁਸ਼ਬਾਣ ਤੇ ਕਿਸੇ ਨੇ ਚੰਗੀ ਤਲਵਾਰ ਫੜੀ ਹੋਏ ਨੇ। ਸਾਰੇ ਯੋਧੇ ਬੋਲਣਗੇ ਕਿ ਅੱਜ ਤੱਕ ਅਜਿਹਾ ਯੁੱਧ ਕਿਤੇ ਵੀ ਨਹੀਂ ਹੋਇਆ। ਕਹਿਣਗੇ ਐਸਾ ਮਹਾਨ ਭਿਆਨਕ ਯੁੱਧ ਹੈ।
ਜੈ ਕੀਰਤਨ ਕੇ ਪ੍ਰਭਾਵੇ ਨੇ ਉਸ ਦਸ ਨੂੰ ਕਿਸ ਤਾਕਤ ਲਾਵਣਗੇ।
ਦੇਸ਼ਾਂ ਤੋਂ ਪੜ ਕੇ ਘੁਮਾਉਣਗੇ ਦਸੋ ਦਿਸ਼ਾ ਦੇ ਵਿੱਚ ਨਿਸ਼ਾਨੇ ਤੱਕ ਤਾਂ ਕਿ ਉਹਨਾਂ ਨੂੰ ਮਾਰ ਸਕਣ ਦੇ।
ਤਰਨ ਤਰਨ ਪੱਟੇ ਖੇਂਗੇ, ਤਰਨ ਤਰਨ ਸਰ ਰੱਖੇਂਗੇ।
ਹਰ ਵਰ ਲਾਲੋ ਲਾਲ ਵਰ ਨਾਮ ਰੰਗ ਦਾ ਤੇ ਕਿਉਂ ਸਾਥ ਦੀ ਹਾਲਤ ਇਹ ਹੋਣੀ ਹੈ। ਸਾਰੇ ਸੂਰਮੇ ਲਾਲੋ ਲਾਲ ਰੰਗ ਵਾਲੇ ਦਿਸਣਗੇ। ਸੂਰਮਿਆਂ ਦੀ ਤਾਤ ਜੀ ਉਹ ਕਿਰਨ ਸਮਾਨ ਮਲੂਮ ਹੋਊਗੀ ਨਾ। ਤੇ ਐਸੀ ਹਾਲਤ ਬਹੁਤ ਸਾਰੇ ਜਿਹੜੇ ਸੂਰਮੇ ਬਹੁਤ ਭਾਰਤ
ਭਗਵੰਤ ਪ੍ਰਗਟ ਪਾਵੇਂਗੇ, ਉਸ ਦੁੱਲੇ ਜੀ ਦੇ ਦਿਲ ਜਾਵਣਗੇ।
ਬਹੁਤ ਸਾਰੇ ਸੁਭਾਅ ਪਾਉਣਗੇ ਉਹਨਾਂ ਦੇ ਰੰਗ ਨੂੰ ਦੇਖ ਕਰਕੇ ਕੇਸ਼ ਦੇ ਬੜੇ ਬੜੇ ਸ਼ਰਮਿੰਦੇ ਹੋਣਗੇ।
ਬਾਦਲ ਕਿਰਤ ਦੂਜੇਂਗੇ, ਕਬ ਲੋ ਕਾਲਕ ਦੂਜੇਂਗੇ।
ਰਾਤ ਅਤੇ ਰਤਾਂ ਵਾਲੇ ਦੂਜਣਗੇ, ਕਵੀ ਲੋਕ ਉਹਨਾਂ ਨੂੰ ਯੁੱਧ ਨੂੰ ਕਿੱਥੇ ਤੱਕ ਜਾਣਨਗੇ। ਭਾਵ ਕਵੀਆਂ ਦੇ ਵੀ ਸਮਝ ਨਹੀਂ ਆਉਗੀ ਕਿਵੇਂ ਕਵਿਤਾ ਬਣਾਈ ਉਹਨਾਂ ਨੇ। ਐਸੀ ਹਾਲਤ ਹੋਣੀ ਹੈ
ਜਗਜੀਤ ਕੇ ਗੀਤ ਸੁਣਾਵੇਂਗੇ, ਦੂਜਾ ਲੰਗਰ ਦਿੱਤਾ ਗਾਵੇਂਗੇ।
ਉੱਥੇ ਤੱਕ ਜਿੱਤ ਦੇ ਗੀਤ ਗਾਉਣਗੇ, ਜਿਸ ਨੂੰ ਗੱਲ ਚਾਰ ਜੁਗਾਂ ਤੱਕ ਗਾਉਣਗੇ। ਐਸਾ ਜਸ ਹੋਏਗਾ ਕਲਕੀ ਅਵਤਾਰ ਦਾ।
ਅਗਲੇ ਸੂਤ ਸੁਤਾਵੇਂਗੇ, ਮੁੱਖ ਮਾਰ ਕੁਮਾਰ ਉਤਾਵੇਂਗੇ।
ਪਹਾੜੀ ਰਾਜੇ ਦਸੋ ਦੇ ਸੁਤਾਵਾ ਕਰਨਗੇ, ਮੂੰਹੋਂ ਮਾਰ ਲੋ ਮਾਰ ਲਾ ਬੋਲਣਗੇ।
ਗਿਆ ਤੁਮ ਦਸ ਛੋੜੇਂਗੇ, ਤਾਂ ਉਹ ਗਰਮ ਤੁਮ ਟੁੱਟੇਂਗੇ।
ਦੋਹਾਂ ਪਾਸਿਆਂ ਤੋਂ ਹਥਿਆਰ ਚੱਲਣਗੇ, ਤੀਰ ਚਲਾਉਂਦੇ ਹੋਏ ਬਹੁਤ ਸਾਰੇ ਧਨੁਸ਼ ਯੁੱਧ ਦੇ ਵਿੱਚ ਟੁੱਟ ਜਾਣਗੇ।
ਹਰ ਬੋਲਣਾ ਚੰਦ ਭਟਕਾ ਕਹਿੰਦੇ ਤਾਂ ਲਾਦੇਂਗੇ, ਤਾਂ ਜੁੱਟੇਂਗੇ ਤਾਂ ਜੁੱਟੇਂਗੇ।
ਦੋਵੇਂ ਲੜਕਾਰੇ ਬਾਹਰਗੇ, ਜਿਹਨਾਂ ਦੀ ਆਵਾਜ਼ ਅੱਗੇ ਬਦਲ ਵੀ ਛੱਡਦੇ ਹੋਣਗੇ। ਦੋਵੇਂ ਦਲ ਆਪੋ ਵਿੱਚੀ ਬਹੁਤ ਸਾਰੇ ਜੁੜ ਜਾਣਗੇ। ਦੋਹਾਂ ਪਾਸਿਆਂ ਤੋਂ ਸਰ ਸੁੱਟੇਂਗੇ, ਤੀਰ ਚਲਾਉਣਗੇ।
ਸਰ ਬਰਖੇਂਗੇ, ਧਨ ਕਰਖੇਂਗੇ, ਅਸਬਾਜੇਂਗੇ, ਅਣਕਾ ਦੇਂਗੇ।
ਤੀਰਾਂ ਦੇ ਵੀ ਵਰਸਾਉਣਗੇ, ਧਨਖ ਪੁਣਕਾਰ ਹੋਵੇਗੀ, ਤਲਵਾਰਾਂ ਵਿੱਚ ਟਕਰਾਉਂਦੀ ਹੈ। ਇਸ ਤਰ੍ਹਾਂ ਰਣ ਸਾਜ ਸਾਜ ਆਵੇਗਾ, ਭਾਵ ਜਿਵੇਂ ਸਾਜ ਖੜਕਦੇ ਹੈ, ਇਸ ਤਰ੍ਹਾਂ ਰਣ ਸੱਚ ਆਏਗਾ।
ਉੱਡਦੇ ਪੈ ਪਿੱਤੇ ਉੱਠ ਭਾਜੇਗੇ, ਨਹੀਂ ਲਾਦੇਗੇ।
ਦੋਵੇਂ ਧਰਤੀ ਉੱਤੇ ਡਿੱਗਣਗੇ, ਕਹਿ ਡਰ ਨੂੰ ਧਾਰ ਕੇ ਭੱਜ ਜਾਣਗੇ, ਸਿਰ ਤੋੜ ਉੱਠ ਕੇ ਭੱਜ ਜਾਣਗੇ, ਸ਼ਰਮਿੰਦੇ ਨਹੀਂ ਹੋਣਗੇ।
ਗਣ ਦੇਖੇਂਗੇ, ਜੈ ਲਿਖੇਂਗੇ, ਰੁਦਾ ਨਹੀਂ ਮੁਸਕਾਨਗੇ।
ਦੇਵੀ ਦੇ ਗਣ ਜਿੱਧਰੋਂ ਵੇਖ ਕੇ ਜੈਕਾਰ ਕਰਨਗੇ, ਤੇ ਉਹ ਗਾਉਣਗੇ ਤੇ ਗੁਲਾਬ ਦੇ ਵਿੱਚ ਮੁਸਕਰਾਉਣਗੇ ਵੀ।
ਗਣ ਪੂਰਾਂਗੇ, ਗਣ ਲਾਦੇਂਗੇ, ਗਣ ਲਾਦੇਂਗੇ।
ਤੇ ਕਿਉਂ ਆਪਣੇ ਪੁਰਾਣਾ ਕਰਨ ਨੂੰ ਪੂਰਾ ਕਰਨਗੇ, ਮੂੰਹਾਂ ਦੇ ਉੱਤੇ ਉੱਡ ਕੇ ਪਈ ਹੋਈ ਧੂੜੀ ਦੇ ਨਾਲ ਸੋਹਣੇ ਬਣ ਜਾਣਗੇ। ਇਸ ਪ੍ਰਕਾਰ ਦੀ ਯੁੱਧ ਦੀ ਜਾਣਕਾਰੀ ਨੂੰ ਵੇਖ ਕਰਕੇ ਗਣ ਵੀ ਸ਼ਰਮਿੰਦੇ ਹੋਣਗੇ।
ਜਿਸ ਮੰਡਾਂਗੇ, ਫਿਰ ਛੰਡਾਂਗੇ, ਟੁੱਟਾਂਗੇ, ਟੁੱਟਾਂਗੇ।
ਤੇ ਕ੍ਰੋਧ ਨੂੰ ਧਾਰਨ ਕਰਕੇ ਤੀਰ ਛੱਡਣਗੇ, ਯੁੱਧ ਵਿੱਚ ਜੁੜ ਜਾਣਗੇ। ਆਪਣਾ ਤਲਵਾਰ ਤਾਂ ਤਲਵਾਰਾਂ ਟੁੱਟਣਗੀਆਂ,
ਗਲਗਾਦੇਂਗੇ, ਨਹੀਂ ਭਾਜੇਂਗੇ, ਅਸਚਾਰੇਂਗੇ, ਪਰ ਮਾਰੇਂਗੇ।
ਯੁੱਧੇ ਰਣ ਭੂਮੀ ਵਿੱਚ ਗੱਜਣਗੇ, ਭਾਵ ਰਣ ਭੂਮੀ ਵਿੱਚ ਬਹੁਤ ਸਾਰੇ ਭੱਜਣਗੇ ਵੀ, ਤੇ ਕੁਝ ਸੂਰਮੇ ਐਸੇ ਜਿਹੜੇ ਨਹੀਂ ਭੱਜਣਗੇ, ਤਲਵਾਰਾਂ ਮੈਰੀ ਉੱਤੇ ਝਾੜਨਗੇ, ਇਸ ਤਰ੍ਹਾਂ ਦੁਸ਼ਮਣ ਨੂੰ ਮਾਰਨਗੇ। ਮਾਰਨਗੇ ਘੋੜੇ ਵੀ ਮਾਰਨਗੇ, ਸੂਰਮਿਆਂ ਨੂੰ ਵੀ ਮਾਰਨਗੇ, ਸੰਸਾਰ ਸਮੁੰਦਰ ਤੋਂ ਬਾੜ ਲਾ ਦੇਣਗੇ। ਐਸੀ ਸੂਰਮਿਆਂ ਦੀ ਮਾਰ ਹੋਏਗੀ।
ਜੇ ਦੇਖੇਂਗੇ, ਜੇ ਲਿਖੇਂਗੇ, ਤਾਂ ਭਾਖੇਂਗੇ, ਜੇ ਤਰਸੇਂਗੇ।
ਸਭ ਨੂੰ ਕਹਿੰਦੇ ਦੇਹ ਤੇ ਲਿਖਣਗੇ, ਜੈ ਜੈਕਾਰ ਕਰਨਗੇ, ਧਨ ਧਨ ਕਹਿੰਦੇ ਪ੍ਰਸੰਨ ਹੋਣਗੇ।
ਜੈ ਕਾਰਨ ਹੈ, ਹਰਨ ਹੈ, ਕਲਕੱਤ ਹੈ, ਮੰਦਰ ਹੈ,
ਜੋ ਜਿੱਤਦਾ ਕਾਰਨ ਹੈ, ਵੈਰੀਆਂ ਨੂੰ ਹਰਾਉਣ ਵਾਲਾ ਹੈ ਮੂਰਖਾਂ ਦੇ ਨਾਲ, ਤੇ ਕਿਉਂ ਸਾਥ ਜੀ ਮੂਰਖਾਂ ਨੂੰ ਨਾਸ਼ ਕਰਨ ਵਾਲਾ, ਧਰਤੀ ਦਾ ਸ਼ਿੰਗਾਰ ਵਾਲਾ ਹੈ।
ਦੁੱਖਨ ਹੈ, ਭੁੱਖਨ ਹੈ, ਮੈਂ ਮੰਦਰ ਹੈ, ਅਰਵਿੰਦਨ ਹੈ,
ਜੋ ਵੈਰੀਆਂ ਨੂੰ ਬਖਸ਼ੇਣ ਵਾਲਾ, ਜੋ ਸੰਸਾਰ ਦਾ ਭੁੱਖਣ ਸ਼੍ਰੋਮਣੀ ਬਹਿਣ ਹੈ, ਧਰਤੀ ਦੇ ਸਦੇ ਰਹਿਣ ਵਾਲਾ ਹੈ, ਜੋ ਵੈਰੀਆਂ ਨੂੰ ਦਸ ਦੇਣ ਵਾਲਾ ਹੈ, ਐਸਾ ਭਗਵਾਨ ਦਾ ਸਰੂਪ ਹੈ।
ਗਰਗਾਹਨ ਹੈ, ਅਦਗਾਹਨ ਹੈ, ਜਸਕਾਰਨ ਹੈ, ਕਾਰਨ ਹੈ,
ਜੋ ਵੈਰੀਆਂ ਦੀ ਫੌਜ ਨੂੰ ਗਾਹਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਤਲਵਾਰਾਂ ਚਲਾਉਣ ਵਾਲਾ ਹੈ, ਜਗਤ ਦਾ ਕਾਰਨ ਰੂਪ ਵੀ ਹੈ, ਭਾਵ ਸੰਸਾਰ ਦਾ ਕਾਰਨ ਰੂਪ ਵੀ ਆਪ ਅਤੇ ਕਾਰਜ ਰੂਪ ਵੀ ਆਪ। ਤੇ ਇਹ ਪ੍ਰਕਾਰ ਜੋ ਸ਼ਬਦ ਨੂੰ ਧਾਰਨ ਬਲ ਜਾਂ ਕਾਰਨ ਹੈ, ਹੈ ਧਾਰਨ ਹੈ। ਕਾਰਨ ਤੇ ਕਾਰਨ ਭਾਵ ਸੰਬੰਧ ਦੱਸਦਾ ਸੀ ਧਨ ਸ਼ਾਸਤਰ ਲਿਖਿਆ, ਤੇ ਇਉਂ ਇਹ ਦੋ ਕਾਰਨ ਮੰਨਿਆ ਜਿਹਦੇ ਵਿੱਚੋਂ ਜਗਤ ਦਾ ਜਿਹੜਾ ਸਾਧ ਸੀ ਉਹ ਪਰਮੇਸ਼ਵਰ ਵਾਹਿਗੁਰੂ ਹੈ। ਇੱਕ ਨਿਮਿਤ ਕਾਰਨ ਹੁੰਦਾ, ਇੱਕ ਉਪਾਦਾਨ ਕਾਰਨ ਹੁੰਦਾ, ਦੋ ਕਾਰਨ ਹੁੰਦੇ। ਜੇ ਕਾਰਨ ਭਾਵ ਆ ਗਿਆ ਨਾ, ਜਾਂ ਕਾਰਨ ਹੈ, ਕਾਰਨ ਕੀ ਹੈ, ਉਪਾਦਾਨ ਕਾਰਨ ਤੇ ਉਪਾਦਾਨ ਕਾਰਨ ਸਾਧ ਹੀ ਉਸਨੂੰ ਕਹਿੰਦੇ ਹੈ। ਜਿਵੇਂ ਮਿੱਟੀ ਤੋਂ ਘਮਿਆਰ ਜਿਹੜਾ ਉਹਨੂੰ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਲੈਂਦਾ, ਗੁੰਨ ਕੇ ਵਿੱਚ ਚੱਕ, ਡੰਡਾ, ਘਮਿਆਰ, ਪਾਣੀ ਸਾਰੀਆਂ ਚੀਜ਼ਾਂ ਮਿਲ ਗਈਆਂ, ਉਦੋਂ ਬਾਅਦ ਉਹਦੇ ਭਾਂਡੇ ਬਣ ਗਏ। ਹੁਣ ਇੱਥੇ ਦੋ ਚੀਜ਼ਾਂ ਹੋ ਗਈਆਂ, ਜਿਹੜਾ ਭਾਂਡਾ ਬਣਿਆ ਉਹਦਾ ਨਿਮਿਤ ਕਾਰਨ ਤਾਂ ਬਣ ਗਿਆ ਘਮਿਆਰ, ਜਿਹੜਾ ਉਪਾਦਾਨ ਕਾਰਨ ਹੈ ਉਹ ਹੈ ਮਿੱਟੀ। ਇੱਥੇ ਦੋ ਕਾਰਨ ਬਣ ਗਏ, ਜੇ ਘਮਿਆਰ ਨਾ ਹੁੰਦਾ ਤਾਂ ਨਿਸ਼ਚਿਤ ਹੁੰਦਾ ਮਿੱਟੀ ਪਈ ਰਹਿੰਦੀ ਉਸੇ ਤਰ੍ਹਾਂ, ਘਮਿਆਰ ਹੁੰਦਾ ਮਿੱਟੀ ਨਾ ਹੁੰਦੀ ਘੜਾ ਤਾਂ ਨਹੀਂ ਬਣਦਾ। ਇੱਕ ਨਿਮਿਤ ਕਾਰਨ ਹੋ ਗਿਆ, ਇੱਕ ਉਪਾਦਾਨ ਕਾਰਨ ਹੋ ਗਿਆ। ਹੁਣ ਕਾਰਨ ਦੀ ਗੱਲ ਹੈ, ਦਸ ਸਾਹਿਬ ਜੀ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਹੁਣ ਇੱਕ ਸਾਹ ਸੁਣੀ, ਆਮ ਸਾਡੀ ਰਵਾਇਤ ਹੈ ਪੰਜਾਬੀਆਂ ਦੀ ਵੀ ਤਲ ਤੁਰੇ ਟੋਏ ਹੁੰਦੇ ਆ, ਇੰਨੀਆਂ ਜੇ ਗੱਲਾਂ ਇੱਕ ਇੱਕ ਤੁਕ ਬੋਲਣ ਵਾਲੀ ਨੇ, ਪਰ ਮਜ਼ਬੂਰੀ ਹੈ ਤੇ ਥੋੜ੍ਹੀ ਜਿਹੀ ਰੁਚੀ ਪੈਦਾ ਕਰਨ ਵਾਸਤੇ ਤਦ ਬਿਲਕੁਲ ਬੇਰੁਖੀ ਨਾ ਬਣਦੀ। ਤੇ ਗੱਲ ਇਹ ਇਸ ਕਥਾ ਨਾਲ ਜ਼ਰੂਰੀ ਹੈ, ਕਾਰਨ ਦੀ ਗੱਲ ਹੈ। ਹੁਣ ਜਿਹਨੇ ਸੁਣਿਆ ਨਹੀਂ ਵੀ ਉਪਾਦਾਨ ਕਾਰਨ ਕੀ ਹੈ, ਉਪਰੀ ਗੱਲ ਵੀ ਉਪਾਦਾਨ ਕੀ ਹੁੰਦਾ, ਨਿਮਿਤ ਕਾਰਨ ਕੀ ਹੁੰਦਾ, ਸਰਲ ਦੀ ਭਾਸ਼ਾ ਹੈ। ਸਰਲ ਦੀ ਗੱਲ ਹੈ ਕਿ ਸਰਲ ਜਿਹਾ ਪ੍ਰਮਾਣ ਹੈ ਜਿਹਦੇ ਨਾਲ ਆਪਾਂ ਦੋਨੇ ਗੱਲਾਂ ਸਮਝ ਲੈਂਦੇ। ਹੁਣ ਇੱਥੇ ਗੱਲ ਬਣ ਗਈ ਹੈ ਕਿ ਜੇ ਉਹ ਪ੍ਰਮਾਤਮਾ ਜਗਤ ਦਾ ਕਾਰਨ ਹੈ, ਕਿਆ ਉਪਾਦਾਨ ਕਾਰਨ ਹੈ, ਕਿਆ ਨਿਮਿਤ ਕਾਰਨ ਹੈ। ਜੇ ਉਹਨੂੰ ਕਹਿ ਦਈਏ ਵੀ ਉਹ ਜਿਵੇਂ ਗਿਆਨੀ ਜਿਤ ਸਿੰਘ ਦੇ ਨਾਲ ਬੜਾ ਭਾਰੀ ਆਪਣੇ ਨੂੰ ਵਿਦਵਾਨ ਪਾਉਣ ਵਾਲਾ ਦਇਆ ਕਰਦੀ ਕੋਈ ਪਾਇਆ ਲਾਹੌਰ ਦੇ ਅੰਦਰ, ਉਹ ਨਿਆਂ ਸ਼ਾਸਤਰ ਦਾ ਪੰਡਿਤ ਸੀ, ਹਾਰ ਪਾ ਗਿਆ ਇੱਕੋ ਗੱਲ, ਉਹ ਕਹਿ ਬੈਠਿਆ ਵੀ ਸੰਸਾਰ ਦੇ ਅਣੂ ਤਾਂ ਪਹਿਲੇ ਹੁੰਦੇ ਨੇ, ਉਹਨਾਂ ਨੂੰ ਜੋੜ ਕੇ ਪਰਮਾਤਮਾ ਸ੍ਰਿਸ਼ਟੀ ਪੈਦਾ ਕਰਦਾ। ਗਿਆਨੀ ਕਹਿੰਦੇ ਵੀ ਤੇਰਾ ਮਤਲਬ ਇਹ ਹੈ ਵੀ ਇੱਟਾਂ ਵੀ ਪਹਿਲੇ ਹੀ ਸੀ, ਸੀਮੈਂਟ ਵੀ ਪਹਿਲੇ ਸੀ, ਸਮਾਨ ਪਹਿਲੇ ਸੀ, ਤੇ ਮਿਸਤਰੀ ਨੇ ਆ ਕੇ ਮਕਾਨ ਬਣਾਇਆ। ਕਹਿੰਦਾ ਵੀ ਇੱਟਾਂ ਦਾ ਕਰਤਾ ਤਾਂ ਹੋਇਆ, ਉਹਨੂੰ ਕਰਤਾ ਕਿਵੇਂ ਕਹਿੰਦਾ, ਤੂੰ ਪਰਮਾਤਮਾ ਨੂੰ ਦਿਖਾਇਆ ਤੂੰ ਪਹਿਲੀ। ਹੁਣ ਗੱਲ ਸੀ ਉੱਥੇ ਗਨਾਥ, ਇਹਨੂੰ ਬਿਲਕੁਲ ਸਪਸ਼ਟ ਕਰਦਾ, ਜੇ ਉਹ ਗਨਾਥ ਸ਼ਾਸਤਰ ਪੜ੍ਹਿਆ ਤਾਂ ਬਿਮਾਰ ਨੂੰ ਸੁਧਾਰ, ਉਹ ਨਿਆਂ ਸ਼ਾਸਤਰ ਦਾ ਫਰਕ ਸੀ। ਤੇ ਉਹਦੇ ਸਾਥ ਨੇ ਗਿਆਨੀ ਕਿਸੇ ਨੇ ਜਿੱਤ ਪ੍ਰਾਪਤ ਕੀਤੀ। ਹੁਣ ਕਾਰਨ ਦੋ ਹੁੰਦੇ, ਨਿਮਿਤ ਉਪਾਦਾਨ। ਹੁਣ ਨਿਮਿਤ ਕਾਰਨ ਉਪਾਦਾਨ ਕਾਰਨ ਉਹ ਹੁੰਦਾ ਜਿਹੜਾ ਉਸੇ ਦਾਈ ਬਦਲ ਕੇ ਦੂਜਾ ਰੂਪ ਬਣ ਜਾਂਦਾ। ਮਿੱਟੀ ਸੀ, ਘੜੇ ਦਾ ਰੂਪ ਧਾਰਨ ਕਰਦਾ, ਘੜਾ ਬਣ ਕੇ ਵੀ ਮਿੱਟੀ ਹੁੰਦਾ, ਉਹਨੂੰ ਕਹਿੰਦੇ ਉਪਾਦਾਨ ਕਾਰਨ। ਜਿਹੜਾ ਨਿਮਿਤ ਕਾਰਨ ਇਹ ਸਾਥ ਜੀ ਉਹ ਕਾਰਨ ਤੋਂ ਅਲੱਗ ਹੁੰਦਾ, ਪਰੇ ਰਹਿ ਕੇ ਘੜਦਾ। ਕਹਿੰਦੇ ਦੱਸੋ ਵੀ ਰੱਬ ਕੀ ਕਾਰਨ ਹੈ, ਜੇ ਤੇ ਕਾਰਨ ਦੀ ਗੱਲ ਹੈ ਜਾਂ ਉਪਾਦਾਨ ਕਾਰਨ ਹੈ, ਨਿਮਿਤ ਕਾਰਨ ਕਿਹੜਾ ਕਾਰਨ ਹੈ। ਸਾਥ ਜੀ ਇਹ ਦੋਨੇ ਕਾਰਨ ਪਰਮਾਤਮਾ, ਦੋਨੇ ਕਾਰਨ ਰੂਪ ਆਪ। ਹੁਣ ਉਹਦੇ ਲਈ ਸ਼ੰਕਾਵਾਦੀ ਕਹਿੰਦਾ ਵੀ ਪ੍ਰਮਾਣ ਦੇ ਇਹਨੂੰ ਸਿੱਧ ਕਰ, ਜੇ ਦੋਨੇ ਤਾਂ ਕਿਵੇਂ। ਮਕੜੀ ਅਰਦਾਸ ਹੁੰਦੀ, ਮਕੜੀ ਜਿਸ ਵੇਲੇ ਜਾਲਾ ਕਰਦੀ ਹੈ ਉਹ ਸੂਤ ਕਿਤੋਂ ਜਾ ਕੇ ਭਰਾਵਾਂ ਦੀ ਲੈ ਕੇ ਆਉਂਦੀ, ਮੈਨੂੰ ਸੂਤ ਦਿਓ ਮੈਂ ਜਾਲਾ ਪਾਉਂਦਾ। ਉਹਦੇ ਮੁੱਖ ਦੇ ਮੂੰਹ ਦੇ ਵਿੱਚੋਂ ਲੇਸਦਾਰ ਸੁੱਕ ਜਿਹਾ ਕੁੰਡਾ ਆਪ ਕੱਢਦੀ, ਉਹ ਧਾਗੇ ਵੀ ਆਪ ਮੂੰਹ ਤੋਂ ਪੈਦਾ ਕਰਦੀ ਤੇ ਬੁੰਦੀ ਵੀ ਆਪ ਹੀ ਆ। ਹੁਣ ਜਾਲੇ ਦਾ ਉਪਾਦਾਨ ਕਾਰਨ ਵੀ ਮਕੜੀ ਤੇ ਨਿਮਿਤ ਕਾਰਨ ਵੀ ਹੁੰਦਾ, ਦੋਨੇ ਕਾਰਨ ਆਪ। ਇਸੇ ਤਰ੍ਹਾਂ ਜੋ ਵਹਿਮ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਦ ਕਾਰਨ ਹੈ ਉਹ ਸੰਸਾਰ ਦਾ ਨਿਮਿਤ ਕਾਰਨ ਵੀ ਆਪ ਹੈ ਤੇ ਉਪਾਦਾਨ ਕਰਨ ਵੀ ਆਪ, ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਸੰਸਾਰ ਨੂੰ ਕਰਨ ਵਾਲਾ ਆਪ ਹੈ, ਹੈ ਧਾਰਨ ਹੈ ਜੋ ਸ਼ਸਤਰਾਂ ਨੂੰ ਵੀ ਧਾਰਨ ਆ। ਪਰਮੇਸ਼ਵਰ ਸ਼ਸਤਰ ਧਾਰੀ ਹੈ, ਸ਼ਸਤਰਾਂ ਜਿਹੜਾ ਪਿਆਰ ਕਰਨ ਵਾਲਾ ਹੈ,
ਮਨਮੋਹਨ ਹੈ, ਤੁਮ ਸੋਹਣ ਹੈ, ਤਪਨ ਹੈ, ਤੁਮ ਜਪਨ ਹੈ।
ਇੱਕ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਰਦੇ, ਚਾਹੇ ਦੁੱਧ ਦੀ ਗੱਲ, ਜਾਲ ਦੇ ਵਿੱਚ ਜਿਹੜੀ ਸੂਈ ਹੁੰਦੀ ਹੈ ਜੋ ਜਿਵੇਂ ਧੂਮ ਵੱਲ ਨੂੰ ਰਹਿੰਦੀ ਹੈ, ਇੱਕ ਪਾਸੇ ਨੂੰ ਉਹ ਤੋਂ ਪਤਾ ਲੱਗਦਾ ਜਾਲ ਚੋਂ ਪਾਸੇ, ਜਹਾਜ਼ ਚਾਰੇ ਦਿਸ਼ਾ ਘੁੰਮੀ ਜਾਵੇ ਸੂਈ ਉਤਰੇ ਹੋਵੇ, ब्रह्म देवता चाहे युद्ध की गल कर रहा है ओरी सात की ब्रह्माकार बल व्यक्ति जी धरती रूपी सूई ब्रह्माकार बनी रहती है ब्रह्म बल में रहती युद्ध की गल करते करते परमात्मा की गल कर लगा कहते परमात्मा कहता जग कारण है धारण है मनमोहन है जग सोहन है जो मन में मोहन कार है जो पवित्र है जो बड़ा सोहना है
अनपूर्ण है तपन है जग जापन है
लहरिया के लिए कष्ट देने वाला जग के उत्ते जपया जाने वाला है बस उ कला जपन योग होर कोई जपन योग नहीं है
अनपूर्ण है चूर्ण है करपरखन है धरपरखन है
जो शरण को पूरा करने वाला जो वैरिया को चूर्ण करने वाला है जो धर्ष तो तीरा की वर्खा करने वाला है बैरी खिंच लैन वाला है
ये मोहन है जग सोहन है मन भावन है कंसावन है
जो सास जी या मोहन है कृष्ण रूप हो करके जेड़ा सास जी स्त्रियों मोह रहा से सोहनी सप वाला है जो सावन के बदला के वाग मन भावन वाला है मोहन मोहन या मन मोहन सुंदरता तो भाव है सब दे दिल चुरा
रहा है
जो संसार का भुगर की गहना है जो दासा की पालना करने वाला है जो चंद्रमा समान शीत सूर्य समान तेज वाला भी है नमो सूर्य सूरज नमो चंद्र चंद्र ऐसा भी नमस्कार है जाप साहब ऐसा भलारा सतगुरु ने
बताया है
जो लहरिया मारन वाला जो सुन देने वाला जो बदलों के कदन वाला जो मोहरा के समान गल सुन के प्रसन्न होने वाला सारे ब्रह्मकार एक साथ ही वेद के अंदर कसौती आती है ब्रह्म देवते की दृष्टि का वर्णन वेद कहना जत्र जत्र मनो जाति तत्र तत्र ब्रह्म दृष्टाती ब्रह्म देवते की दृष्टि जिथे जिथे जाती है ब्रह्म विषय पर दूसरी चीज जी ग्रहण कर यह संसार वेद हर का रूप है हर रूप लगता है उन्होंने खुराक ही बन जाती है उन्होंने समाधि यह होती है भी सारी जगह ब्रह्म ब्रह्म हर वर्ष वो समाधि लगी होती है उन्होंने स्त्री स्त्री नहीं दिखती पुरुष पुरुष को देता बच्चा बच्चा नहीं देता उन्होंने ब्रह्म रूप करके दिता सारा जिमें जमान के विचे समस्त एक दोत है ना घाट है ना वाद है ना घाट पाठ पा वह अखंड समाधि कर देते हैं इस प्रकार है ईश्वर है कृपा का आकर नाम है खान का संसार का भूगन रूप है गहना बैरियर को ग्रहण वाला
है प्रिय लोभत है जब साधक है जब लागत है
इसलिए मोहित करने वाला तो सुंदर स्वरूप अखा ने अजिही सुंदरता जी देख करके हर भी शर्मिंदा होंगे ऐसे सुंदर स्वरूप वाला है
हरि पद से नलनी सर से करना बुद्ध करना बुद्ध है सुख बतानी
उन्होंने अखा कमला दे हर समान कृपा का अवत समुद्र सुंदर प्रबंध धारण वाले पवित्र मुकड़े वाले हैं परमेश्वर जी
कल कारण है पहु धारण है तुम साधक ने सुलाधक ने
कल सुंदरता का नाम कल सुंदरता का कारण यानी सुंदरता को जन्म देने वाला ही परमात्मा सुंदरता पहले ही परमात्मा तो होंगी पर लोगों ने सुंदरता को अपूर्ण भोगा नहीं माने सुंदरता को समझ करके सुंदरता परमात्मा को जन्म ले रही है कल सुंदरता का कारण संसार के कारण वाला है सब साजित है सुरलाजित है सुंदरता जरा सोच है देवते तेरी सुंदरता को देख के आए मेरे परमेश शर्मिंदे होते हैं तेरे वर्गा सुंदर कोई नहीं है पर लाभ करने वाला है दुश्मन को घाव करने वाला है भगता सुखदायक है भगता सुख देने वाला है जो बंदगी करने वाले पूरा करने वाला बैरियर नित सुन वाला मुर्दा कर लेने वाला है
करनी करे तरसन है सर दर्शन
धरती धारण वाला शुभ करने के करने वाला धनस न खिंच के तीर चलाने वाला वर्खा करने वाला है
छठ चैल प्रभा लख संत चंद लोत है प्रिय मोहत
है कला चंद है यो जाता है मनो चंद्रमा लोक लिया सुंदर शोभा दे रही है जिन्हों देख करके स्त्रियां बहुत होंगी सुबह का भाव है धरती नु ही लाल और लाल रंग धारण किया हुआ है शेर जी पतली कमर ये लक्षण इस तरह की सुंदर प्रभा सुख रही है
हर
आने वाले का आसरा बैरी नाश करने वाला ਬੜਾ ਸੁੰਦਰ ਸੂਰਮਾ ਅਤੇ ਬੜੇ ਸੁੰਦਰ ਸਰੂਪ ਵਾਲਾ ਮਿਲਿਆ ਹੋਇਆ ਹੈ।
ਮਨ ਮੋਹਤ ਨੇ ਚਿਰ ਸੋਹਤ ਨੇ ਤਲ ਕਾਰਨ ਹੈ ਕਰਨਾ ਧਰਮੇ।
ਮਨ ਨੂੰ ਮੋਹ ਲੈ ਗਿਆ, ਸੁੰਦਰਤਾ ਦਾ ਸੋਭ ਰਿਹਾ, ਸੁੰਦਰਤਾ ਦਾ ਕਾਰਨ ਹੈ, ਕਿਰਪਾ ਨੂੰ ਧਾਰਨ ਕਰਨ ਵਾਲਾ ਹੈ ਜੀ।
ਉਸਨੇ ਜਨ ਮੈਨ ਬਣੇ ਤਾਂ ਧਰਿਤ ਸੋਭ ਹਰੇ।
ਇਸ ਪ੍ਰਕਾਰ ਮੇਰੇ ਬੜੇ ਸੁੰਦਰ ਰੂਪ ਵਾਲਾ ਮਿਲਿਆ ਹੋਇਆ, ਮਾਨੋ ਕਾਮਦੇਵ ਦਾ ਹੀ ਬਣਿਆ ਹੋਇਆ, ਬੜੀ ਕ੍ਰਾਂਤ ਸੋਭਾ ਧਾਰਨ ਕਰਨ ਵਾਲਾ, ਚੰਦਰਮਾ ਦੀ ਸੋਭਾ ਨੂੰ ਵੀ ਚੂਰ ਕਰਨ ਵਾਲਾ ਹੈ।
ਜੋ ਉਪਾਸਕ ਹੈ, ਅਰਨਾਸਕ ਹੈ, ਦਰਦਾਇਕ ਹੈ, ਪ੍ਰਪਾਇਕ ਹੈ,
ਪਰਿਵਾਰ ਦਾ ਉਪਾਸਕ ਦੈਰੇ ਨੂੰ ਨਾਸ ਕਰਨ ਵਾਲਾ ਤੇ ਇਸ ਪ੍ਰਕਾਰ ਸਾਥ ਵੀ ਵਰਦਾਇਕ ਹੈ, ਆਪਣੀਆਂ ਸੰਤਾਂ ਭਗਤਾਂ ਨੂੰ ਵਰ ਦੇਣ ਵਾਲਾ ਹੈ, ਪ੍ਰਪਾਇਕ ਹੈ ਤੇ ਜੋ ਪ੍ਰਭੂ ਕੈਸਾ ਹੈ ਤੇ ਜੋ ਪ੍ਰਭੂ ਦਾ ਪਾਇਕ ਸੇਵਕ, ਜਿਹੜੇ ਸੇਵਕ ਸ਼ਰਨ ਆਇਆ ਦੀ ਸਾਥ ਵੀ ਉਹਨਾਂ ਨੂੰ ਲਾ ਰੱਖਣ ਵਾਲਾ ਹੈ, ਪਰ ਇਹ ਅਵਤਾਰ ਜਿਹੜਾ ਲੜ ਰਿਹਾ ਤੇ ਉਹਦੀ ਸੁਭਾ ਕਰਦੇ ਕਰਦੇ ਉਸ ਨੂੰ ਆਸ਼ਰਮ ਤੇ ਲੈ ਗਏ, ਪਰਮਾਤਮਾ ਦੀ ਸੁਭਾ ਕਰਦੇ ਉਸ ਤੋਂ ਬਾਅਦ ਮੁੜ ਕੇ ਲਿਆਉਂਦੇ ਨੇ, ਕਹਿੰਦੇ ਪ੍ਰਭੂ ਦਾ ਪਾਇਕ ਸੇਵਕ ਇਹ ਕੌਣ ਹੈ, ਕਹਿੰਦੇ ਵੀ ਰੱਬ ਦਾ ਸੇਵਕ ਹੈ। ਹੁਣ ਦ੍ਰਿਸ਼ਟੀ ਹੇਠਾਂ ਦੇ ਆਏ ਨੇ, ਕਹਿੰਦੇ ਰੱਬ ਦਾ ਸੇਵਕ ਹੈ, ਭੇਜਿਆ ਹੋਇਆ ਪਰਮਾਤਮਾ ਦਾ ਨੌਕਰ ਹੈ, ਦਾਸ ਹੈ, ਉਹਦੇ ਕਾਰਜ ਲਈ ਆਇਆ, ਨੇਕ ਕਰਤਾ ਇਹਦੀ ਇਸ ਲਈ ਸਾਥ ਹੋਣੀ, ਨੇਕ ਕਰਨ ਲਈ ਜਿਹੜੀ ਪਤਾ ਦੀ ਵਿਚਾਰ ਹੈ, ਇਹ ਇੰਨੀਆਂ ਬੇਸ ਸੁਣੀਆਂ ਆਵਾਜ਼ਾਂ ਚੱਲੀਆਂ, ਇਹ ਕੱਲ ਮੈਂ ਹੋਰ ਨਵੀਂ ਗੱਲ ਸੁਣੀ। ਤੇ ਕਿਰਕੇ ਵਾਲੇ ਕਹਿੰਦੇ ਜੀ ਜਿਹੜਾ ਨੇਕ ਲੰਕ ਹੈ, ਕਹਿੰਦੇ ਉਹ ਸਾਡੇ ਹੀ ਗੁਰੂ ਹੈ ਜਿਹੜਾ ਪ੍ਰਗਟ ਹੋਣਾ, ਜੇ ਸਾਡੇ ਗੁਰੂ ਨੇ ਨੇਕ ਲੰਕ ਰੂਪ ਦੇ ਵਿੱਚ ਬਦਲ ਜਾਣਾ ਤਲੀ ਲੋ ਗੱਲ। ਇਹ ਐਸੀਆਂ ਗੱਲਾਂ ਪਾਣ ਭਾਈ, ਜੇ ਤੁਸੀਂ ਕਮਜ਼ੋਰ ਹੋ ਇਸ ਗੱਲ ਵਿੱਚ, ਹੁਣ ਬੜੇ ਨੇਕ ਲੰਕ ਕਿੱਥੇ ਹੋਣਾ ਕਿਵੇਂ ਹੋਣਾ, ਤੇ ਗੁਰੂ ਕਿਰਪਾ ਕਰੇ ਇਹ ਜਿਹੜੀ ਕਥਾ ਜਗਦੀ ਹੈ, ਭਾਵੇਂ ਥੋੜੀ ਜਿਹੀ ਰੁਚੀ ਮੇਨ ਕਰਦੀ ਹੈ, ਸਾਰਿਆਂ ਨੂੰ ਨਹੀਂ, ਬਹੁਤ ਸਾਰੇ ਗੁਰੂ ਜਿਹੜੇ ਹੈ ਰੁਚੀ ਨਾਲ ਬੈਠੇ, ਪਰ ਇਹਦੇ ਵਿੱਚ ਇਹ ਕੁਝ ਜਿਹੜੀ ਉਹ ਰੁਚੀ ਨੂੰ ਪੈਦਾ ਕਰਨ ਵਾਲੀ ਦਿਲਚਸਪ ਕਥਾ ਜਿਹੜੀ ਹੈ, ਹੁਣ ਇਹਦੇ ਨਾਲ ਅੱਗੇ ਪਾਉਣ ਵਾਲੀ ਗੁਰੂ ਕਿਰਪਾ ਕਰੇ। ਤੇ ਅੱਜ ਤਾਂ ਨਹੀਂ, ਤੇ ਸਤਿਗੁਰੂ ਮਹਾਰਾਜ ਨੇ ਹੁਣ ਜਿਹੜਾ ਅੱਗੇ ਪਾਈ ਸੰਗੀਤ ਭਜਨ ਕ੍ਰਿਆ ਛੰਦ ਹੈ, ਸੰਗੀਤ ਦਾ ਪਾਦਾ ਵਰਣਨ, ਇਹ ਬਹੁਤ ਸਾਰੇ ਪਿੱਛੇ ਸਾਥ ਵੀ ਸੰਗੀਤ ਰਚਨਾਤਮ ਦੇ ਵਿੱਚ ਕੀਤੇ ਹੋਏ ਨੇ, ਤੇ ਸੱਪ ਦੀ ਤਰ੍ਹਾਂ ਚੱਲਣ ਵਾਲਾ ਸ਼ਬਦ ਹੁੰਦਾ ਹੈ, ਧਿਆਨ ਨਾਮ ਸੱਪ ਦਾ, ਪ੍ਰਿਆਤ ਨਾਮ ਜਾਣ, ਜਿਹੜਾ ਸ਼ਬਦ ਸੱਪ ਦੀ ਤਰ੍ਹਾਂ ਵਰਦਾ ਕਰ ਦਿੱਤੇ। ਹੁਣ ਇਹ ਇਸੇ ਕਰਕੇ ਅੱਜ ਰੌਲ ਵਰਲੀ ਹੈ, ਇਹਨਾਂ ਦੀ ਇਹ ਨਹੀਂ ਬੋਲਣ ਦੇ ਸੀ, ਤੇ ਸਤਿਗੁਰੂ ਕਿਰਪਾ ਕਰਨ ਤੇ ਸਤਿਗੁਰੂ ਮਹਾਰਾਜ ਇਹਦੇ ਵਿੱਚ ਐਸੇ ਸ਼ਬਦ ਬਣਦੇ ਹੈ, ਹਰ ਇਹਦੇ ਵਿੱਚ ਅੱਗੇ ਚੱਲ ਕੇ ਐਸੇ ਐਸੇ ਔਖੇ ਅਵਸਰ ਆਉਂਦੇ ਹੈ। ਹੁਣ ਅੱਜ ਇਹਨਾਂ ਨੇ ਸ਼ਾਇਦ ਪਹਿਲੀ ਵਾਰ ਦੇਖੇ, ਮੈਂ ਉਹਨੂੰ ਗਾਇ ਮਹਾਂ ਭਾਈ ਆ ਦੇਖੋ, ਤਿੰਨ ਡਾੜੇ ਕੱਟੇ ਹੋਏ, ਕਹਿੰਦੇ ਜੀ ਇਹ ਦਿਨ ਕਿਵੇਂ ਬੋਲਣਗੇ ਤਿੰਨ ਡਾੜੇ, ਇਹ ਹੱਥੀ ਜਾਣ ਉੱਤੇ, ਕਹਿੰਦੇ ਵੀ ਜਗਤ ਕਿਵੇਂ ਬੋਲਾਂਗੇ। ਮੈਂ ਕਿਹਾ ਭਾਈ ਤਿੰਨ ਤਿੰਨ ਆੜੇ, ਤਿੰਨ ਤਿੰਨ ਡਾੜੇ, ਤਿੰਨ ਤਿੰਨ ਡਾਣੇ ਤਾਂ ਬੋਲਣੇ ਨੇ, ਤੇ ਇਸ ਪ੍ਰਕਾਰ ਹੈ। ਤੇ ਸਤਿਗੁਰੂ ਕਿਰਪਾ ਕਰਨ ਭਾਈ ਸ਼ਰਨ ਧਾਰ ਕੇ ਸੁਣੋ, ਤੇ ਨਿਆਣੇ ਜਿਹੜੇ ਬੱਚੇ ਨੇ ਉਹਦਾ ਕਹਿਣਗੇ ਵੀ ਬਾਬੇ ਐਂ ਕਰਦੇ ਸੀ, ਪਤਾ ਨੀ ਕੀ ਗੱਲ ਕਰਦੇ ਸੀ, ਵਾਕਟ ਬਣ ਕੀ ਨੂੰ ਜਾਕਟ ਬਣ ਜੂਟੇ, ਆਹ ਪਤਾ ਨੀ ਕੀ ਬੋਲੀ ਸੀ, ਇਹ ਹੁਣ ਪਤਾ ਦੇ ਜੋ ਜੈਸੀ ਆਵਾਜ਼ ਸੁਣਨੇ ਲੱਗੀ, ਉਹ ਸ਼ਬਦ ਦੇ ਸੂਰਮੇ ਦੀ ਸੋਧਾ ਕਰ ਰਹੇ, ਸੁਣਨਾ ਕਰੋ ਜੀ ਸੰਗੀਤ ਧਿਆਨ ਪਿਆਰ ਛੰਦ।
ਵਾਕਟਨ ਤੀਰਨ ਜਗਦਨ ਜੂਟੇ, ਜਗਦਨ ਤੀਰਨ ਜਗਦਨ ਜੂਟੇ,
ਜੋਧੇ ਜੋਧੇ ਜੰਗ ਵਿੱਚ ਜੂਟੇ, ਤਾਰ ਤਾਰ ਕਰਕੇ ਤੀਰਾਂ ਨੂੰ ਛੱਡ ਰਹੇ ਨੇ, ਇਹੋ ਸਾਥ ਜੀ ਛੜਾ ਛੜ ਛੱਡੀ ਜਾਂਦੇ ਨੇ।
ਰਗਦੰਗ ਸਵਾਰੰ ਜਗਦੰਗ ਜੂਜੇ, ਤਗਦੰਗ ਕੋਟੇ ਰਗਦੰਗ ਜੂਜੇ ਰੁਜੇ,
ਸਾਡਾ ਕੀ ਸੁਰਮਨ ਸੀਨ ਕਹੀ ਜਾਂਦਾ, ਜੋਧੇ ਬੜੇ ਭਾਰੇ ਕ੍ਰੋਧ ਚੁੱਚੇ ਹੋਏ ਨੇ।
ਰਗਦੰਗ ਮਾਧਿਓ ਜਗਦੰਗ ਜੁੱਧੰ, ਜਗਦੰਗ ਜੋਧਾ ਤਗਦੰਗ ਕ੍ਰੁੱਧੰ,
ਬੜਾ ਸਾਰੀ ਜੁੱਧ ਮੱਚ ਗਿਆ, ਕ੍ਰੋਧਮਾਨ ਹੋ ਗਏ ਮਨ।
ਰਗਦੰਗ ਸਾਂਗੰ ਜਗਦੰਗ ਤਾਰੇ, ਤਗਦੰਗ ਤੀਰੰ ਰਗਦੰਗ ਉਤਾਰੇ,
ਸਾਂਗਾਂ ਮਾਰਦੇ ਸੂਰਮਿਆਂ ਦੇ ਸੱਤਾਂ ਦੇ ਸੱਤਰ ਲਾਭ ਦਿੱਤੇ ਹੋਏ ਮਨ।
ਰਗਦੰਗ ਕਹਿ ਕਹਿ ਜਗਦੰਗ ਜਵਾਨੰ, ਸ਼ਗਦੰਗ ਛੋੜੇ ਭਗਦੰਗ ਬਾਣ,
ਜਵਾਨ ਕ੍ਰੋਧ ਕਰਕੇ ਤੀਰ ਛੱਡਦੇ ਨੇ, ਜਿਹਨਾਂ ਦੇ ਨਾਲ ਕਈ ਵਾਰੀ ਘੋੜੇ ਮਾਰੇ ਜਾ ਰਹੇ ਨੇ।
ਜਗਦੰਗ ਜੂਜੇ ਭਗਦੰਗ ਬਾਜੀ, ਜਗਦੰਗ
ਕਈ ਬਾਜੀ ਕੀ ਘੋੜੇ ਮਾਰੇ ਗਏ ਤੇ ਕਈ ਘੋੜੇ ਭੱਜੇ ਫਿਰਦੇ
ਨੇ,
ਯੁੱਧ ਭੂਮੀ ਖੂਨ ਦੇ ਨਾਲ ਰੰਗੀ ਗਈ, ਯੋਧੇ ਸ਼ਹੀਦ ਹੋ ਗਏ ਨੇ ਅਤੇ ਕਈ ਬੇਸੁਕ ਪਏ ਹਨ।
ਅਗਰਦੰਗ ਉੱਠੇ ਧਗਦੰਗ ਕੋਟੇ, ਜਗਦੰਗ ਦਾਰੇ ਧਗਦੰਗ ਧੋਪੇ,
ਇਹ ਉੱਤੇ ਤੇ ਕ੍ਰੋਧ ਕਰਕੇ ਬੈਰੀ ਕਰ ਉੱਤੇ ਧੋਪਾ ਸੁੱਟਦੇ ਨੇ, ਤਾਵ ਲੜਨ ਵਾਸਤੇ ਫੇਰ ਆ ਗਏ ਨੇ।
ਨਗਰਦੰਗ ਨਾਤੇ ਰਗਦੰਗ ਰੁਦਰੰ, ਭਗਦੰਗ ਭਾਗੇ ਜਗਦੰਗ ਸੁਦਰੰ,
ਰੁਦਰ ਯੁੱਧ ਭੂਮੀ ਦੇ ਵਿੱਚ ਨੱਚ ਰਿਹਾ, ਪਰ ਪੈਰ ਜਿਹੜੇ ਸ਼ਹਿਰ ਭੱਜਦੇ ਹਨ
ਲਗਨੰਗ ਦੂਜੇ ਲਗਨੰਗ ਵੀਰਨ ਲਗਨੰਗ ਲਾਗੇ ਤਗਨੰਗ ਤੀਰਨ
ਤੇ ਇਸ ਪ੍ਰਕਾਰ ਕਹਿੰਦੇ ਉਹ ਯੋਧੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਤੀਰ ਵੱਜ ਰਹੇ ਹਨ
ਲਗਨੰਗ ਦੂਜੇ ਲਗਨੰਗ ਸੂਰਨ ਕਰਨੰਗ ਭੂਮੀ ਹਗਨੰਗ ਹੂਰਨ ਤਗਨੰਗ ਤੱਪੈ ਜਗਨੰਗ ਜਵਾਨੰ ਲਗਨੰਗ ਮੋਹੀ ਤਗਨੰਗ ਤਾਨੰ
ਤੇ ਇਸ ਪ੍ਰਕਾਰ ਦੇ ਸੂਰਮੇ ਜੰਗ ਦੇ ਵਿੱਚ ਰਗੜੇ ਘੜੇ ਜਿੱਤੇ ਹੋਏ ਅਪਸਰਾ ਪ੍ਰਕਾਰ ਦੀ ਕਰਕੇ ਉਹ ਰਜਿਆਂ ਤੇ ਜਵਾਨਾਂ ਨੂੰ ਕੱਟਦੀਆਂ ਤੇ ਉਹ ਉੱਤੇ ਸਾਥ ਉਹਨਾਂ ਉੱਤੇ ਭਾਵ ਉਹਨਾਂ ਦੇ ਮਨ ਮੋਹੇ ਗਏ ਵੀ ਜਿਹਨਾਂ ਸੂਰਮਿਆਂ ਨੂੰ ਬਦਲ ਲਈਏ
ਲਗਨੰਗ ਦੇਖੇ ਲਗਨੰਗ ਰੂਪੰ ਪਲਗਨੰਗ ਪ੍ਰੇਮ ਪਲਗਨੰਗ ਕੂਪੰ
ਜੋ ਰੂਪੋ ਵੇਖ ਕੇ ਪ੍ਰੇਮ ਖੂਬ ਚ ਡੁੱਬ ਗਈਆਂ ਉਹ ਇਸ ਪ੍ਰਕਾਰ ਤੇ ਸਾਧ ਸਿੰਘ ਪਾਗਲ ਦਾ ਪ੍ਰੇਮ ਕਾਗਲ ਦਾ ਕੂਪੰ ਖੂਹ ਦੇ ਵਿੱਚ ਭਾਵ ਪ੍ਰੇਮ ਦੇ ਖੂਹ ਚ ਡਿੱਗ ਪਈਆਂ
ਗਗੜ ਦੰਗ ਦੁੱਬੀ ਭਗਵੰਤ ਪਿਆਰੀ ਗਗੜੰਗ ਕਾਨੂੰ ਗਗੜੰਗ ਮਾਰੀ ਕੂਪੰ ਗਗੜੰਗ ਕਾਲੂੰ ਗਗੜੰਗ ਰੂਪੰ
ਇਹ ਉਹ ਕਾਲ ਸੀ ਸੁੰਦਰਪੁਰ ਦਾ ਜਿਹੜਾ ਰਾਜਾ ਸੀ ਕ੍ਰੋਧ ਕਰਕੇ ਕਾਲ ਮੁਕਤ ਹੋਇਆ ਹੋਇਆ ਜੋ ਗੁੱਸੇ ਦੇ ਨਾਲ ਧਾਵਾ ਕਰਕੇ
ਰਗੜੰਗ ਰੋਸਨ ਧਗੜੰਗ ਧਾਇਓ ਜਗੜੰਗ ਵਾਧੇ ਚਲੇ ਚੁੱਕ ਆਇਓ
ਗੁੱਸੇ ਨਾਲ ਧਾਵਾ ਕਰਕੇ ਝੁੰਗਾ ਬੰਨ ਕੇ ਚੱਲਿਆ ਤਾਇਆ ਰਾਜਾ ਦੇ ਜਥੇਬੰਦ ਹੋ ਕੇ ਹੱਲਾ ਕਰਕੇ ਤੁਰਿਆ ਪਾਉਂਦਾ ਭਗਵਾਨ ਵੱਲ ਨੂੰ ਜੇ ਤੂੰ ਇਹ ਗਲਤ ਜੂਝ ਸਿੱਧਾ ਇਹਦੇ ਵੱਲ ਨੂੰ ਐਸੇ ਭਾਰੀ ਮਾਰੋ ਮਾਰ ਵਿੱਚ
ਅਗਰੰਗ ਅਰੜੇ ਗਗੜੰਗ ਦਾਜੀ ਨਗੜੰਗ ਨਾਚੇ ਗਗੜੰਗ ਦਾਜੀ
ਲਾਗੇ ਯੋਧੇ ਤੜਪ ਰਹੇ ਘੋੜਿਆਂ ਨਾਲ ਭੂਮੀ ਚ ਨੱਚ ਰਹੇ
ਜਗੜੰਗ ਦੂਜੇ ਖਗੜੰਗ ਖੇਤੰ ਰਗੜੰਗ ਰਹਸੇ ਭਗੜੰਗ ਪ੍ਰੇਤੰ
ਉਹਦੇ ਵੱਲ ਭੂਮੀ ਸ਼ਹੀਦ ਹੋ ਰਹੇ ਨੇ ਭੂਰ ਪ੍ਰੇਤ ਉਹ ਬੜੇ ਸਾਥ ਹੀ ਖੁਸ਼ ਹੋ ਰਹੇ ਨੇ
ਮਗਨੰਗ ਮਾਰੇ ਭਗਨੰਗ ਪੀਰਨ ਭਗਨੰਗ ਪ੍ਰਾਣੇ ਭਗਨੰਗ ਪੀਰਨ ਭਗਨੰਗ ਧਾਇਓ ਰਗਨੰਗ ਰਾਜਾ ਰਗਨੰਗ ਰਣਕੇ ਭਗਨੰਗ ਬਾਜਾ ਰਗਨੰਗ ਟੋਟੇ ਭਗਨੰਗ ਤਾਲੂ ਨਗਨੰਗ ਉੱਠੇ ਜਗਨੰਗ ਜਵਾਲੰ
ਨੱਚਣ ਵਾਲੇ ਸੂਰਜਾਂ ਨੂੰ ਮੌਤ ਹੋਣੀ ਹੈ ਜਿਹੜੀ ਅਪਸ਼ਨਾਂ ਇਸ ਲਈ ਉਹਨਾਂ ਦੇ ਤਾਲ ਟੁੱਟ ਰਹੇ ਹਨ ਮੌਤ ਵਾਲੇ ਤੇ ਭਗਨੰਗ ਭਾਜੇ ਭਗਨੰਗ ਵੀਰਮ ਤੇ ਲਗਨੰਗ ਲਾਗੇ ਭਗਨੰਗ ਵੀਰਮ ਬੰਦੂਕਾਂ ਵਿੱਚ ਅੱਗਾਂ ਦੀਆਂ ਲੱਤਾਂ ਲੱਗ ਰਹੀਆਂ ਨੇ ਸੂਰਮੇ ਦੇ ਮਾਰ ਵਿੱਚ ਜਿਹਨਾਂ ਨੂੰ ਲੱਗੇ ਨੇ ਉਹ ਸ਼ਹਿਰ ਮੈਦਾਨ ਦੇ ਵਿੱਚੋਂ ਭੱਜ ਰਹੇ ਤੇ
ਰਗਨੰਗ ਰੈਸੀ ਭਗਨੰਗ ਦੇਵੀ ਭਗਨੰਗ ਪੈਨੰ ਭਗਨੰਗ ਭੇਰੀ ਦੋਹਰਾ ਅਸ ਟੁੱਟੇ ਉੱਤੇ ਘਨੇ ਟੁੱਟੇ ਸੰਤਰਾ ਨੇਕ
ਬਹੁਤ ਸਾਰੀਆਂ ਦੀਆਂ ਕਿਰਪਾਲਾਂ ਟੁੱਟ ਗਈਆਂ ਤੇ ਰੇਖਾ ਸ਼ਬਦ ਟੁੱਟ ਗਏ ਹਨ
ਜੇ ਚਿੱਟੇ ਕੱਟੇ ਸਭੈ ਰਹਿ ਗਏ ਭੂਪਦੇ
ਸਾਰੀ ਕਤਲ ਕੀਤੇ ਜਿੱਤੋ ਹੀ ਜੂਨਾ ਸਾਹਿਬ ਜੀ ਰਾਜਾ ਰਹਿ ਗਏ ਸੁੱਖ ਨਰੇਸ ਇਹਦੇ ਨਾਲ ਦੇ ਸਾਰੇ ਮਾਰੇ ਤੇ ਹੁਣ ਇਹਦਾ ਵਿਚਾਰ ਸੀ ਇਸ ਦੁਸ਼ਟ ਰਾਜੇ ਦਾ ਹੁਣ ਅੰਤ ਹੋਣ ਵਾਲਾ ਹੈ ਭਗਵਾਨ ਦੀ ਅਜੀਬ ਅਕੀਲ ਦੇ ਝੁਮਾਰਾ ਨੂੰ ਉਹਨੂੰ ਵੀ ਮਾਰ ਸਕਦਾ ਉਹਨੂੰ ਬਚ ਗਿਆ ਦਲੀਲ ਕਰਕੇ
ਪੰਕਜ ਬਾਟਕਾ ਛੰਦ ਸੈਨ ਵਿੱਚ ਕਿਰਪ ਭਰੋ ਅਤੇ ਅਤਲ ਭਾਵਕ ਭਰੋ ਸਾਨੂੰ ਇੱਕ ਬਿਆਕਲ
ਫੌਜ ਦੇ ਸਾਹ ਫੌਜ ਦੇ ਬੰਦੇ ਨਾਲ ਆਪਣਾ ਵਿਆਕਲ ਕੀ ਘਬਰਾ ਗਿਆ ਫਿਰ ਬੜਾ ਹੀ ਧਿਆਨ ਤੋਂ ਇਸ ਤਰ੍ਹਾਂ ਵਿਆਕਲ ਹੋਇਆ ਹੋਇਆ ਧਾਵਾ ਕਰਕੇ ਸਾਹਮਣੇ ਆ ਗਿਆ ਪਹਿਲੀ ਰਾਜਾ ਹੈ ਉਹ ਯੁੱਧ ਕਰਨ ਨੂੰ ਸਾਥ ਨੂੰ ਸਾਹਮਣੇ ਆ ਗਿਆ ਹੈ ਤੇ ਯੁੱਧ ਕਰਨ ਵਾਲਾ ਜਿਸ ਵੇਲੇ ਸਾਹਮਣੇ ਆਇਆ ਹੈ ਉਸਨੇ ਆਪਣਾ ਸਾਰਾ ਹੀ ਦਰ ਨਾਲ ਲੈ ਕੇ ਅਨੇਕਾਂ ਤਰ੍ਹਾਂ ਦੇ ਸ਼ਸਤਰ ਚਲਾਏ ਹਨ ਉੱਥੇ ਤੋਂ ਹੀ ਧੋਖੇ ਵੱਜ ਰਹੇ
ਨੇ
ਜੋ ਰਣ ਰੁੱਝੇ ਹੋਏ ਸ਼ਹੀਦ ਹੋਏ ਡਿੱਗਦੇ ਹੋਏ ਵੀ ਦੇਖੇ ਗਏ
ਨੇ
ਸਾਰੇ ਸੂਰਮੇ ਨੂੰ ਸਰ ਕਰਕੇ ਕ੍ਰੋਧ ਦੇ ਨਾਲ ਸ਼ਸਤਰ ਅਸਤਰ ਲੈ ਕਰਕੇ ਸਾਰੇ ਅਠੀਲੇ ਜੋਰੇ ਕ੍ਰੋਧੀ ਹੁਕਮਾਂ ਧਾਰ ਕਰਕੇ ਧਾਰਾ ਕਰਕੇ ਪਏ
ਨੇ
ਸ਼ਸਤਰ ਅਸਤਰ ਲੈ ਕਰਕੇ ਦੋ ਕੋਪ ਦੇ ਹੱਠੀ ਅਠੀਲੇ ਜੋਧੇ ਕ੍ਰੋਧ ਧਾਰਨ ਕਰਕੇ ਆਏ ਨੇ ਧਾਰ ਕਰਕੇ ਪੈ ਦੌੜ ਕਰਕੇ ਚੰਨ ਦੇ ਬਰਾਬਰ ਤੱਕ ਧਰਤ ਨੂੰ ਖਿੱਚ ਕਰਕੇ ਇਹ ਜਿਲੇ ਦੇ ਚੜ੍ਹਦੇ ਜੀਵ ਚਲਾਉਂਦੇ ਨੇ ਯੁੱਧ ਵਿੱਚ ਲੜ ਰਹੇ ਨੇ ਸ਼ਹੀਦ ਹੋ ਕੇ ਡਿੱਗ ਰਹੇ ਨੇ ਪਰ ਯੁੱਧ ਵੱਲੋਂ ਰੱਤੀ ਜਿਨ੍ਹਾਂ ਦੇ ਮੂੰਹ ਨਹੀਂ ਮੋੜਦੇ
ਉਹਦੇ
ਤੀਰ ਤਾਣ ਕੇ ਬੜੇ ਮਾਣ ਦੇ ਨਾਲ ਚਲਾ ਰਹੇ ਨੇ ਜਿਹੜੇ ਬੜੇ ਚਤੁਰ ਸੂਰਵੀਰ ਨੂੰ ਉਹਨਾਂ ਨੂੰ ਚੁਣ ਚੁਣ ਕੇ ਰਾਜ ਨੇ ਆਪਣੇ ਨਾਲ ਲੈ ਲਿਆ ਤੇ ਉਹ ਇਸ ਪ੍ਰਕਾਰ ਦੀ ਜ਼ਿੰਦਗੀ ਦੀ ਸ਼ੰਕਾ ਛੱਡ ਕਰਕੇ ਲੜਦੇ ਨਿਸ਼ੰਕ ਹੋ ਕਰਕੇ ਤੇ ਇਸ ਪ੍ਰਕਾਰ ਸਾਥ ਨੂੰ ਛੱਡ ਲਾਉਂਦੇ ਨੇ ਭਾਵ ਉਹਨਾਂ ਦੇ ਅੰਗ ਟੁੱਟ ਰਹੇ ਨੇ ਸੋ ਅੰਗ ਭੰਗ ਹੋਏ ਗਏ ਨੇ ਨਾ ਜੰਗ ਤੇ ਵਧਾਵਗੀ ਪਰ ਜੰਗ ਵੱਲੋਂ ਪੈਰ ਨਹੀਂ ਮੁੜਦੇ
ਇਸ ਪਾਲਕ ਛੰਦ ਤਾਂ ਸਾਰੇ ਅਰਮਾਨ ਕਰ ਚੋਰੀ
ਧਰਤ ਨੂੰ ਖਿੱਚ ਕੇ ਆਣ ਛਿਣ ਦੇ ਵਿੱਚ ਹੀ ਇਹ ਅਰਮਾਨ ਨਿਸ਼ਾਨਾ ਕਰਕੇ ਤੀਰ ਨੂੰ ਛੱਡ ਰਹੇ ਨੇ ਐਨ ਠੀਕ ਨਿਸ਼ਾਨੇ ਤੇ ਤੀਰ ਜਾ ਕੇ ਵੱਜਦੇ ਨੇ ਉਹ ਤੈਨ ਚਾਰ ਆਰਾਮ ਕਰਕੇ ਲਿਟ ਜਾਂਦਾ ਹੈ
ਉਹਵੇ
ਬੁੱਧ ਸਾਸ ਜੀ ਉਹਵੇ ਹੱਥ ਦੇ ਨਾਲ ਪੱਥੇ ਵਿੱਚੋਂ ਦੂਜਾ ਤੀਰ ਕੱਢ ਕੇ ਤੇ ਧਰਤ ਵਿੱਚੋਂ ਜੋੜ ਲੈਂਦਾ ਜਿਹਨੂੰ ਆਣ ਕਰਕੇ ਤੀਰ ਲੱਗਦਾ ਉਹ ਜੰਗ ਕਰ ਦਿੰਦਾ ਉਹ ਚੌਕ ਕਰਦਾ ਅੱਗੇ ਨੂੰ ਹੁੰਦਾ ਪਰ ਕਈ ਪਰਿਵਾਰ ਸੂਰਮੇ ਤੀਰ ਖਾ ਕੇ ਜਾਗਣੇ ਹੁੰਦੇ ਹਨ ਧੂਮੀ ਨੂੰ ਛੱਡ ਕਰਕੇ ਭੱਜ ਜਾਂਦੇ ਨੇ
ਜੋਧ ਕਰ ਕ੍ਰੋਧ ਹਰ ਸੋਧਿਆ ਧਾਵਹੀ ਜੋਧ ਕਰ ਕ੍ਰੋਧ ਧਰ ਜੋਧ ਸਰ ਲਾਵਹੀ
ਤੇ ਇਸ ਪ੍ਰਕਾਰ ਮਨ ਵਿੱਚ ਕ੍ਰੋਧ ਕਰਕੇ ਗਿਆਨ ਨੂੰ ਭੁਲਾ ਕਰਕੇ ਬੈਰੀ ਨੂੰ ਸੋ ਢੋਲ ਕੇ ਫਿਰਦੇ ਹਨ
ਅੰਗ ਘੱਟ ਭੰਗ ਹੈ ਜੰਗ ਕਹੇ ਟਿਕਦੀ ਸੰਗ ਤੇ ਨਰਿੰਦਰਨ ਸੋਣ ਤਨਾ ਟਿਕਦੀ
ਪਰਿਵਾਰ ਜੋਧੇ ਕ੍ਰੋਧ ਨੂੰ ਧਾਰ ਕੇ ਕ੍ਰੋਧ ਨਾਲ ਤੀਰ ਮਾਰਦੇ ਕੱਟੇ ਹੋਏ ਅੰਗਾਂ ਨਾਲ ਸੂਰ ਦੇ ਮੈਦਾਨ ਵਿੱਚ ਡਿੱਗ ਰਹੇ ਤਨ
ਘਾਏ ਪਾਟੇ ਆਏ ਸੁਖਾਏ ਅਸ ਘਰ ਹੀ ਜੋਰ ਕਰ ਜੋਰ ਸਰ ਤੋੜੇ ਅੰਡਾਰ ਹੀ
ਸੰਗ ਦੇ ਰੰਗ ਨਾਲ ਸੋਣ ਸੋਭ ਕੇ ਸੰਗਾਂ ਤੋਂ ਬਿਨੇ ਰਣ ਦੇ ਰੰਗਾਂ ਚ ਲੱਗੇ ਹੋਏ ਨੇ ਇਸ ਲਈ ਉਹਨਾਂ ਸ੍ਰੀ ਲੋਕ ਦੇ ਨਾਲ ਭੱਜੇ ਹੋਏ ਜਾ ਰਹੇ ਹਨ ਗੁੱਸਾ ਕਰਕੇ ਤਲਵਾਰਾਂ ਚਲਾਉਂਦੇ ਨੇ
ਹੋਰ ਕਰ ਜੋਰ ਸਰ ਤੋੜੇ ਅੰਡਾਰ ਹੀ
ਰੌਲਾ ਪਾਉਂਦੇ ਬੈਰੀਆਂ ਨੂੰ ਮਾਰ ਦਿੰਦੇ ਨੇ ਮੌਤ ਹੋ ਰਹੀ ਆਣ ਕੇ ਇਹਨਾਂ ਨੂੰ ਵਰ ਲਈ ਹੈ ਕ੍ਰੋਧ ਕਰਕੇ ਗਿਆਨ ਨੂੰ ਭੁਲਾ ਕਰਕੇ
ਕ੍ਰੋਧ ਕਰ ਬੋਧ ਹਰ ਜੋਧ ਅਸਲਾਮ ਹੀ
ਜੋ ਬੋਧ ਨੂੰ ਭੁਲਾ ਕਰਕੇ ਤਲਵਾਰਾਂ ਮਾਰਦੇ ਹਨ ਸ਼ਹੀਦ ਹੋ ਕੇ ਜਦ ਸਹਾਰ ਕੇ ਦੇਵਪੁਰੀ ਸਵਰਗ ਨੂੰ ਪਾਉਂਦੇ
ਨੇ
ਰੀਤਾਂ ਨੂੰ ਜਿੱਤ ਕੇ ਗੀਤਾਂ ਨੂੰ ਗਾਉਂਦੇ
ਨੇ
ਸਾਰੇ ਲੱਜਾ ਸਹਿਤ ਹੋ ਕਰਕੇ ਭਾਵ ਲੱਜਾ ਦੇ ਸਹਿਤ ਭਜੇ ਜਾ ਰਹੇ ਹਨ
ਲੜ
ਲੜ ਕੇ ਬੰਦੇ ਨੂੰ ਅਤੇ ਲੋਕ ਭਾਵ ਲੋਕ ਤੋਂ ਜਾ ਕੇ ਪ੍ਰਲੋਕ ਨੂੰ ਪਾ ਰਹੇ ਹਨ ਪਿੱਛੇ ਨੀ ਹਟਦੇ ਹਨ ਵਿਸ਼ੇਸ਼ ਭਾਵ ਨਾ ਚੱਲਣ ਪਿੱਛੇ ਨੂੰ ਨਹੀਂ ਜਾਂਦੇ ਹਰੇ ਵੀ ਰੱਖੇ ਇਹ ਉਹ ਕੀ ਕਰਦੇ ਸੋ ਤੁਰਦੇ ਸੂਰੇ ਅੱਗੇ ਅੱਗੇ ਨੀ ਜਾਂਦੇ ਹੁਕਮਾਂ ਦੇ ਨਾਲ ਸਾਰੇ ਸੂਰੇ ਗੁੱਸੇ ਚ ਨਾ ਭਜੇ ਆਉਂਦੇ ਹਨ
ਹਲੇ
ਤੇ ਹੱਲਾ ਬੋਲਦੇ ਲੜਦੇ ਨੇ ਜੰਗ ਵਿੱਚ ਬੜੇ ਸ਼ਹੀਦ ਹੋ ਰਹੇ
ਨੇ
ਆਉਂਦੇ ਆ ਕੇ ਸ਼ਸਤਰਾਂ ਦੀ ਮਾਰ ਕਰਦੇ ਹਨ ਤੇ ਅਸਤਰਾਂ ਨੂੰ ਬੈਰੀ ਉੱਤੇ ਸੁੱਟਦੇ ਹਨ
ਅਜਿਹੇ
ਜਵਾਨ ਭੱਜਦੇ ਨਹੀਂ ਗੱਜਦੇ ਨਿਸੰਗ ਹਨ ਤੇ ਨਿਸੰਗ ਹੋ ਕੇ ਸੱਚ ਮਾਰਦੇ ਨੇ ਸਤਰੂ ਮਾਰਿਆ ਜਾਂਦੇ ਲਈ ਭਾਈ ਸੂਰਮੇ ਐਸੇ ਹੁੰਦੇ ਖਾਲਸਾ ਜੀ ਤੇ ਸੂਰਮਤਾਈ ਕਰਨੀ ਹੈ ਤੁਸੀਂ ਜਦੋਂ ਜੰਗ ਦੇ ਵਿੱਚ ਜਾਣਾ ਹੈ ਆਹ ਸੂਰਮਿਆਂ ਦੇ ਕਰਤਬ ਹਨ। ਇਹਦੇ ਲਈ ਖਾਲਸੇ ਨੂੰ ਸਿਆਣਾ ਕਰ ਰਹੇ ਨੇ, ਖਾਲਸੇ ਕੀ ਰਸ ਕਰ ਰਹੇ ਨੇ ਤੇ ਸੂਰਮਿਆਂ ਦੇ ਗੱਲਾਂ ਦੱਸ ਕੇ ਪ੍ਰਾਪਤੀਆਂ ਵਧਾ ਰਹੇ ਨੇ। ਸਤਿਗੁਰੂ
ਨਿਬੰਧ ਢੋਲ ਬਾਸਰੀ ਸੁਣਾਏ ਝਾਂਜ ਬਾਜਦੇ,
ਨਿਬੰਧ ਢੋਲ ਬਾਸਰੀ ਛੱਡ ਦੱਪ ਆਦਿਕ ਸਾਰੇ ਵਾਜੇ ਵੱਜਦੇ
ਨੇ।
ਉਹਦੇ ਪੈਰਾਂ ਨੂੰ ਕੱਢ ਕੇ ਖੜੇ ਨੇ ਮੈਦਾਨ ਜੰਗ ਵਿੱਚ ਆ ਕੇ ਕ੍ਰੋਧ ਨੂੰ ਲਲਕਾਰਦੇ ਨੇ।
ਬੂਝ ਬੂਝ ਕਹਿ ਕੀ ਰੂਹ ਦੇ ਆਣ ਝੂਦੇ ਨੇ,
ਅਸੀਂ ਉਹਦੇ ਸੂਰਜ ਨੂੰ ਪਛਾਣ ਪਛਾਣ ਕੇ ਤੀਰ ਮਾਰਦੇ ਨੇ। ਯੁੱਧ ਦੇ ਵਿੱਚ ਅਜੀ ਮਾਰ ਹੋ ਰਹੀ ਹੈ,
ਸੁਮੰਦ ਧੁੰਦੂ ਹੀ ਕਿਸਾਨ ਸਨ ਸੂਝੇ ਨੇ।
ਸਾਰੀ ਖੁਸ਼ਾ ਖੁਸ਼ਾ ਹੋ ਗਈ ਗਿਆਨ ਨਹੀਂ ਹੋਇਆ ਕਿਸੇ ਨੂੰ।
ਰੁਪਕਾਰ ਕੇਸਰੀ ਸੁਭਾਰ ਸੈਨ ਭਾਈ ਨੇ,
ਲੇਕਿਨ ਉਹ ਕਾਲੀ ਦੇਵੀ ਦਾ ਸ਼ਹਿਰ ਸ਼ੇਰ ਹੈ ਜਿਹੜਾ ਡੈਰੀਆਂ ਨੂੰ ਸੁਧਾਰ ਕਰਨ ਲਈ ਇਸ ਤਰ੍ਹਾਂ ਖੋਲ ਰਿਹਾ ਹੈ ਕਿ ਇਸ ਤਰ੍ਹਾਂ ਫੌਜ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ। ਦੇਵੀ ਵੀ ਆ ਗਈ ਸਾਧ ਦੀ ਮਦਦ ਦੇ ਉੱਤੇ। ਕਲਕੀ ਅਵਤਾਰ ਦੇ ਯੁੱਧ ਵਿੱਚ ਬਾਕੀ ਦੇਵਤੇ ਆਏ ਨੇ ਤੇ ਦੇਵੀ ਵੀ ਆ ਗਈ ਆਪਣੇ ਸ਼ੇਰ ਨੂੰ ਲੈ ਕੇ, ਸ਼ੇਰ ਵੀ ਭੱਜਿਆ ਸੀਗਾ। ਇਸ ਤਰ੍ਹਾਂ ਭੂਮੀ ਵਿੱਚ
ਅਗਸਤ ਸਿੰਘ ਕੀ ਜਿਵੇਂ ਪਚਾਏ ਸੈਨ ਜਾਏ ਨੇ,
ਤੇ ਅਗਸਤ ਸਿੰਘ ਕੀ ਜਿਵੇਂ ਪਚਾਏ ਸੈਨ ਜਾਏ। ਇਹ ਪ੍ਰਮਾਣ ਦਿੱਤਾ ਇੱਕ ਕਿ ਜਿਵੇਂ ਅਗਸਤ ਨੂੰ ਢਾਈ ਚੁੜੀਆਂ ਸਮੁੰਦਰ ਕੀ ਲਿਆ ਜੀ, ਕਿ ਇਹ ਨੇ ਕਣਕ ਨੇ ਉਹਦੀ ਬੜੀ ਭਾਰੀ ਸਮੁੰਦਰ ਦੀ ਲਹਿਰਾਂ ਦੀ ਤਰ੍ਹਾਂ ਫੌਜਾਂ ਆ ਰਹੀਆਂ ਸੀ, ਢਾਈ ਚੁੜੀਆਂ ਤਰ੍ਹਾਂ ਇਹ ਸਾਰੀ ਸੈਨ ਜਾਏ ਹੈ ਖਤਮ ਕਰ ਦਿੱਤੇ। ਤੇ ਜਦੋਂ ਸਾਹ ਸੁਣੀ ਸਾਰੀ ਜਿਹੜੀ ਸੈਨਾ ਖਤਮ ਕਰ ਦਿੱਤੀ, ਬਾਣੀ ਸੈਨਾਪਤੀ ਨੂੰ ਮਾਰ ਕਰਕੇ ਰਾਜੇ ਦੇ ਕੋਲ ਜਾ ਕਰਕੇ ਲਲਕਾਰੇ ਦਿੱਤੇ। ਵਸੇਕ ਯੁੱਧ ਮੰਡਿਆ, ਵਸੇਕ ਸ਼ਸਤਰ ਪਾਤ ਨੇ ਹਾਰ ਯੁੱਧ ਮੰਡ ਲਿਆ, ਜਿਹੜੀ ਬੇਅੰਤ ਸ਼ਸਤਰ ਖੜਕ ਰਹੇ ਆਮੋ ਸਾਹਮਣੇ ਨੇ ਪਲੰਗ ਭਗਵਾਨ ਤੇ ਇਹ ਸਾਸ ਜੀ ਸੰਤ ਨਰੇਸ਼ ਹੁਣ ਦੋਨੇ ਸਾਹਮਣੇ ਹਨ ਇੱਕ ਦੂਜੇ ਦੇ।
ਹਰੀ
ਪਰਮੇਸ਼ਰ ਦੇ ਪਲੰਗ ਜੀ ਫੌਜ ਚ ਆਉਂਦੇ ਆ, ਰਾਜੇ ਦੀ ਫੌਜ ਦੇ ਘੋੜੇ ਹਾਥੀ ਹੱਥ ਤੁੰਗੇ ਸਾਰੇ ਕੱਟ ਦਿੱਤੇ ਸਨ।
ਸਾਜਗਰੇ ਮਹਾਰਾਜ ਕੁੰਬਰ ਬਾਜਗਰੇ ਬੰਨਾਂਤ ਝੂਟੇ,
ਰਾਜੇ ਮਹਾਰਾਜ ਦੇ ਸਾਜ ਕੇ ਪੈਰ ਸਾਹ ਸਿੰਘ ਜੀ ਤੇ ਕਿਤੇ ਬਹੁਤ ਚੰਗੇ ਘੋੜੇ ਅਸਵਾਰਾਂ ਦੇ ਤੇ ਹੱਥਾਂ ਦੇ ਵਿੱਚ ਛੁੱਟੇ ਹੋਏ ਘੋੜੇ ਜਿਹੜੇ ਹਿੱਟਦੇ ਫਿਰਦੇ ਨੇ ਉਹਨਾਂ ਦਾ ਮਾਲਕ ਨੀ ਕੋਈ ਰਿਹਾ।
ਸਾਜਕੋਂ ਗਜਰਾਜ ਕਰਨ ਪਟਕੇ ਸੁਣਦੇ ਬੈਠੇ ਸਨ ਝੂਟੇ,
ਰਾਜ ਜਗਰ ਕਿਤੇ ਰਹਿਣ ਭੂਮੀ ਵਿੱਚ ਰਾਜ ਹਾਥੀ ਜਗੇ ਪਏ ਕਿਤੇ ਤਰੰਗ ਪਏ ਹਨ।
ਔਸਮਾਨ
ਕੇਸਰ ਕਿਹਾ ਕੇਸਰ ਝੂਟੇ, ਕਿਧਰੇ ਕਈ ਵੈਰੀ ਕੇਸਾਂ ਤੋਂ ਬੜੇ ਕੇਸਾਂ ਤੇ ਉਹ ਜੁੜੇ ਜੁੜੇ ਪਟ ਰਹੇ ਨੇ ਉਹਨਾਂ ਦੇ। ਕਲਕਿ ਅਵਤਾਰ ਦੇ ਤੀਰ ਪਾਉਣ ਦੇ ਸਮਾਨ ਚੱਲੇ ਨੇ ਜਿਨ੍ਹਾਂ ਨੇ ਬੈਰੀਅਰ ਸਾਰੀ ਫੌਜ ਨੂੰ ਬਦਲ ਦੇ ਸਮਾਨ ਖੋਲ ਦਿੱਤਾ ਹੈ, ਇਸ ਲਈ ਸਾਰੇ ਵੈਰੀ ਇੱਧਰ ਉੱਧਰ ਚਲੇ ਜਾ ਰਹੇ ਨੇ। ਆਉਣ ਜਦੋਂ ਹਵਾ ਚੱਲਦੀ ਹੈ ਤਾਂ ਸੁਣ ਜੀ ਬਦਲਣ ਪਾੜ ਕੇ ਰੱਖ ਦਿੱਤੀ, ਕਿਉਂ ਭਗਵਾਨ ਦੇ ਨੇਹ ਕਲੰਕ ਅਵਤਾਰ ਦੇ ਐਸੇ ਤੀਰ ਨੂੰ ਪਾਉਣ ਦੀ ਤਰ੍ਹਾਂ ਉਹ ਸੰਤ ਨਰੇਸ਼ ਦੀ ਐਸੀ ਹਾਲਤ ਕਰ ਦਿੱਤੀ।
ਭਾਏ ਪਰੇ ਕਰਪੂਤ ਵੱਡੇ ਭਟਪਾਨ ਕਮਾਨ ਤਰਪਾਨ ਸੰਭਾਰੇ,
ਕਮਾਨ ਦੇ ਤਲਵਾਰ ਸੰਭਾਰ ਕਰਕੇ ਆਪਣੇ ਬਾਗ ਯੋਧੇ ਜੁਟ ਕੇ ਪੈ ਗਏ
ਨੇ। ਕ੍ਰੋਧ ਚੌਂ ਦਸਕਿਓ
ਪ੍ਰਹਾਰੇ, ਲੋਹੇ ਦੇ ਗੁਰਜ ਕੁਹਾਰੇ ਹੱਥਾਂ ਚ ਖੜੇ ਹਨ, ਕ੍ਰੋਧ ਕਰਕੇ ਚੌਂ ਪਾਸਿਆਂ ਦੇ ਵੱਲ ਸਾਧਨ ਕਰਕੇ ਮਾਰ ਰਹੇ ਨੇ।
ਪੁੰਜ ਕਰੇਰਾ ਨੂਤਨ ਸੋਭਤ ਹੈ ਕਦੀ ਜਲਾਰੇ,
ਰਾਵਣ ਗਏ ਆ ਰਾਮ ਦੇ ਯੁੱਧ ਦੇ ਵਿੱਚ ਹਨੂੰਮਾਨ ਨੇ ਵੱਡੇ ਵੱਡੇ ਪਹਾੜ ਟੁੱਟ ਵੀ ਲੈ ਤੇ ਆ ਹਾਲਤ ਦਿਸ ਰਹੀ ਹੈ।
ਚੌਕ ਚਰੀ ਚ ਤੁਰੰਗ ਚਮੂ ਕਰਨ ਵਾਲੇ ਕੇ ਪਰਸਨ ਕਰ ਪੇਲੇ,
ਹਾਥੀ ਨਾਲ ਕਲਕੀ ਅਵਤਾਰ ਤੇ ਚੜ੍ਹਾਈ ਕੀਤੀ ਹੈ।
ਭਾਏ ਪਰੇ ਕਰਕੋ ਭਾਟੀ ਕਰਕਾਟ ਸਭਾ ਪਦਗਾ ਨਪਛੇਲੇ,
ਇਸ ਪ੍ਰਕਾਰ ਇਹ ਕਲਕੀ ਅਵਤਾਰ ਦੇ ਉੱਤੇ ਚੜ੍ਹਾਈ ਕਰਕੇ ਆਏ ਸੀ, ਚੜ੍ਹ ਕੇ ਆਉਣ ਵਾਲਾ ਘਾਟੀ ਚ ਹੋਇਆ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਾਰ ਜਨ ਛੇਵੇਂ ਪਾਤਸ਼ਾਹ ਨੇ ਕੀਤੇ ਆ ਦਾਸ ਜੀ, ਤੇ ਚਾਰੇ ਜੰਗਾਂ ਦੇ ਵਿੱਚ ਦੁਸ਼ਮਣ ਚੜ੍ਹ ਕੇ ਆਇਆ ਆਪ ਨੂੰ ਚੜ੍ਹ ਕੇ। 14 ਲੜਾਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ, 18 ਲੜਾਈਆਂ ਦਾਦੇ ਪੋਤੇ ਦੀਆਂ ਦਾਸ ਵੀ ਐਸੀਆਂ ਬਣਦੀਆਂ, ਤੇ ਇਹਨਾਂ 18 ਲੜਾਈਆਂ ਵੀ ਕਿਤੇ ਵੀ ਦਿਖਾ ਦਿਓ ਕਿ ਗੁਰੂ ਨੇ ਚੜ੍ਹਾਈ ਕੀਤੀ ਹੋਵੇ, ਚੜ੍ਹਾਈ ਉਹਨਾਂ ਨੇ ਕੀਤੀ ਹੈ ਤੇ ਗੱਲ ਪਿਆਰ ਲਾਇਆ ਧਰਮ ਦੇ ਯੁੱਧ ਸਾਹਿਬ। ਸੋ ਇਸ ਪ੍ਰਕਾਰ ਇਹ ਬਹੁਤ ਸਾਰੇ ਚਤਰੰਗੀ ਸੈਨਾ ਲੈ ਕੇ ਕਲਕੀ ਅਵਤਾਰ ਤੇ ਆਇਆ ਸੀ, ਚੜ੍ਹਾਈ ਕਰਕੇ ਧਾਰੇ ਪਰੇ ਕਰਕੋ ਸਾਡੀ ਕਰਤਾਰ ਸਭੇ ਪਗਤ ਲੈਣਾ ਪਿੱਛੇ ਨਹੀਂ। ਹਠੀਲੇ ਸੂਰਮੇ ਕ੍ਰੋਧ ਦੇ ਨਾਲ ਢਾ ਕਰਕੇ ਆਏ ਨੇ ਹੱਥ ਨਾਲ ਕਟਾਵਟੀ ਕਰੀ ਜਾ ਰਹੇ ਨੇ, ਦੂਜੇ ਦੇ ਪੈਰ ਪਿੱਛੇ ਨਹੀਂ ਹਟਾਉਂਦੇ।
ਮਾਨਕ ਮੰਤਰ ਪਾਲਣ ਕੇ ਕਨ ਸੇਵਕ ਨੇ ਕਨਜੂ ਅਰਥ ਚੇਲੇ
ਜਮਾਤ ਦੇ ਤਲਵਾਰਾਂ ਦੇ ਨਾਲ ਕਾਲੇ ਬਦਲ ਸਮਾਨ ਵਰਖਾ ਕਰਦੇ ਨੇ। ਸਭਨਾਂ ਦੇ ਸਰੀਰਾਂ ਉੱਤੇ ਛੱਤਰ ਸਾਥ ਚਲੇ ਹਨ।
ਸ੍ਰੋਣ ਰੰਗੇ ਰੂਣੀ ਰਮਾਪਤ ਪਦ ਨੇ ਅੰਤ ਬਸੰਤ ਸਿਖੇਲੇ
ਸਾਰੀ ਪਰਿਵਾਰ ਦੇ ਲਗਦੇ ਲਗੇ ਨੇ ਬਾਪ ਦੇ ਸੰਤੋਖ ਸਰੂਪ ਬਣੇ ਹੋਏ ਨੇ। ਕਿਉਂ ਮਲੂਮ ਹੁੰਦਾ ਮਨ ਨੂੰ ਫੱਗਣ ਦੇ ਅੰਤ ਵਿੱਚ ਬਸੰਤ ਦੀ ਹੋਲੀ ਚਾਰਤੀ ਖੇਡੀ ਜਾ ਰਹੀ ਹੈ। ਸ਼ਸਤਰ ਲੈ ਕੇ ਪੈਰੀਆਂ ਦੇ ਸਹਿਰਾਂ ਚ ਧਸ ਗਏ ਨੇ। ਇੱਕ ਸ਼ਿਵਰ ਸਭ ਨੂੰ ਪ੍ਰਾਣਹੀਣ ਕਰ ਦਿੱਤਾ ਹੈ।
ਭੂਖਣ ਵੀਰ ਬਲੇ ਅਤੇ ਸੁੰਦਰ
ਜਿਨ੍ਹਾਂ ਦੇ ਗਹਿਣੇ ਉਹ ਕਲਕੀ ਭਗਵਾਨ ਜੀ ਦੇ ਪੈਰੀ ਗੱਲ ਤੇ ਟੁੱਟ ਕੇ ਪੈ ਗਏ ਹਨ। ਇਸ ਪ੍ਰਕਾਰ ਦੀ ਉਪਮਾ ਪੈਦਾ ਹੋ ਰਹੀ ਹੈ।
ਕਹਿੰਦੇ
ਇਸ ਪ੍ਰਕਲਗੀ ਅਵਤਾਰ ਜੀ ਨੇ ਅਨੇਕ ਸ਼ਬਦ ਆਪਣੇ ਸਰੀਰ ਉੱਤੇ ਸਜਾ ਕੇ ਗੁੱਸੇ ਦੇ ਨਾਲ ਰਣ ਭੂਮੀ ਦੇ ਤੁਰ ਪਏ ਹਨ। ਤਾਲ ਪ੍ਰਤੰਗ ਉਪੰਗ ਤੇ ਵਿਚੰਗ ਆਦਿ ਤੇ ਇਸ ਤਰ੍ਹਾਂ ਦੇ ਸਾਹ ਬਹੁਤ ਸਾਰੇ ਚੰਗੀ ਤਰ੍ਹਾਂ ਦੇ ਨਾਲ ਵਾਜੇ ਵੱਜ ਰਹੇ ਹਨ। ਭਗਵਾਨ ਨੇ ਕਲੰਕ ਨੇ ਯੁੱਧ ਦੇ ਵਿੱਚ ਸਾਸੂ ਆਮੋ ਸਾਹਮਣੇ ਸੰਤ ਰੇਸ ਦੇ ਨਾਲ ਜਦੋਂ ਯੁੱਧ ਹੋਣ ਲੱਗਾ ਉਸ ਵੇਲੇ ਐਸੀ ਅਰਥ ਪੂਰੇ ਬ੍ਰਹਿਮੰਡ ਵਿੱਚ ਹੱਥ ਨਹੀਂ ਬਣ ਭਾਵੇਂ ਦੇਵਤੇ ਸੀ ਭਾਵੇਂ ਅਜੇ ਇੱਕ ਵਾਰੀ ਘਬਰਾ ਕੇ ਦੇਵ ਵੀ ਘਬਰਾ ਜਿਸ ਵੇਲੇ ਪੂਰੇ ਵੀਰਾਂ ਭਗਵਾਨ ਜੀ ਆ ਗਏ ਨੇ। ਦੇਵ ਅਤੇ ਦੋ ਉੱਠ ਭਾਗੇ ਦੋਨੇ ਹੀ ਭੱਜ ਕੇ ਭਾਵ ਕੀ ਇਤਨਾ ਉਹਨਾਂ ਨੂੰ ਪਾਇਆ ਹੋ ਗਿਆ। ਇਸ ਪ੍ਰਕਾਰ ਸਾਹਿਬ ਜੀ ਜਿਸ ਵੇਲੇ ਕਲਕੀ ਭਗਵਾਨ ਨੇ ਥੋੜਾ ਜਿਹਾ ਕ੍ਰੋਧ ਕਰਕੇ ਰਣ ਭੂਮੀ ਲਲਕਾਰਾ ਮਾਰਿਆ ਉਸ ਵੇਲੇ ਦੀ ਗੱਲ ਹਾਲ ਤੱਕ ਤਾਂ ਨੌਤ ਨਹੀਂ ਸੀ ਆਈ ਉਸ ਵੇਲੇ ਅਜਿਹੀ ਹਾਲਤ ਸਾਰੇ ਹੋ ਗਈ ਹੈ। ਦੇਵਤਿਆਂ ਨੇ ਆ ਕੇ ਲਕਸ਼ਮੀ ਨੂੰ ਕਿਹਾ ਮਾਤਾ ਨਰਸਿੰਘ ਦਾ ਰੂਪ ਲਿਆ ਇਹ ਤੋਂ ਭਾਉ ਕਰੇ ਭੈ ਕਰਕੇ ਨੇੜੇ ਨਹੀਂ ਜਾ ਰਹੀ। ਕਹਿੰਦੀ ਭਾਈ ਮੈਨੂੰ ਵੀ ਡਰ ਲੱਗਦਾ ਹੁਣ ਤਾਂ ਤੁਹਾਡੇ ਭਗਵਾਨ ਤੋਂ, ਮੈਂ ਹੁਣ ਨੇੜੇ ਕਿਵੇਂ ਜਾਣਾ ਹੈ, ਰੁਕ ਹੀ ਅਸੀਂ। ਕਹਿੰਦੇ ਫਿਰ ਹੁਣ ਕਿਵੇਂ ਕੀਤਾ ਜਾਏ, ਭਗਵਾਨ ਦੇ ਨੇੜੇ ਕੋਈ ਨਹੀਂ ਜਾ ਸਕਦਾ। ਫਿਰ ਪ੍ਰਹਲਾਦ ਕਰਨ ਚੜ੍ਹਨੀ ਲੱਗਾ, ਪ੍ਰਹਲਾਦ ਨੂੰ ਬੇਨਤੀ ਕੀਤੀ ਦੇਵਤਿਆਂ ਨੇ, ਉਹ ਜਾ ਕੇ ਉਹਨੂੰ ਕੋਈ ਡਰ ਨਹੀਂ ਸੀ, ਉਹਦੇ ਵਾਸਤੇ ਆ ਜੀ ਗੋਦ ਵਿੱਚ ਜਾਵਾ। ਪ੍ਰਹਲਾਦ ਨੇ ਪਿਆਰ ਕੀਤਾ ਬੱਚਿਆਂ ਵਾਂਗੂ, ਕਹਿੰਦੇ ਪੁੱਤਰ ਤੂੰ ਮੇਰੀ ਗੋਦ ਵਿੱਚ ਆ ਗਿਆ, ਤੇਰੀ ਰੱਖਿਆ ਵਾਸਤੇ ਇੰਨਾ ਕੁਛ ਕੀਤਾ, ਤੇ ਹੋਰ ਵੀ ਕੋਈ ਡਰ ਹੈ? ਕਹਿੰਦੇ ਭਗਵਾਨ ਮੈਂ ਬੇਨਤੀ ਕਰਨ ਲਈ ਆਇਆ ਵੀ ਆਹ ਜਿਹੜਾ ਰੂਪ ਹੈ ਬਦਲ ਕੇ ਉਹ ਹੀ ਵਾਸਤਵ ਰੂਪ ਵਿੱਚ ਆ। ਫਿਰ ਵਾਸਤਵ ਰੂਪ ਵਿੱਚ ਆ ਇਸ ਪ੍ਰਕਾਰ ਕਾਫ਼ੀ ਉਹ ਕਰਕੇ ਅਵਤਾਰ ਨੇ, ਉਹ ਰੋਗ ਭਾਵ ਵਾਲਾ ਇੱਕੋ ਹੀ ਭਾਗ ਮਾਰੀ ਹੈ ਤੇ ਪਹਾੜ ਕੁਮਾਰ ਤੇ ਨਦੀਆਂ ਸੁੱਕ ਗਈਆਂ, ਸਮੁੰਦਰ ਸੁੱਕ ਗਏ, ਦੇਵ ਤੇ ਦੈਤ ਜਿਹੜੇ ਉਹ ਭੱਜਣ ਲੱਗ ਕੇ ਘਬਰਾ ਗਏ। ਤੇ ਇਸ ਪ੍ਰਕਾਰ ਦੀ ਚੌਲ ਚੁੱਕੇ ਦੀ ਉਪਾਸ ਸਵੇ ਪੈ ਕੇ ਕਲਗੀ ਪ੍ਰਕੋਪ ਰਸਾਏ, ਜਦੋਂ ਵੀਰ ਰਸ ਵਿੱਚ ਆਏ ਹਨ ਸਤਿਗੁਰ ਕਹਿੰਦੇ ਬਾਣ ਕਮਾਨ ਸੰਭਾਲ ਕੇ ਹੱਥ ਨਾਲ ਕਲਗੀ ਅਵਤਾਰ ਕਰੋਨਾ ਨੂੰ ਮਾਰ
ਚੁੱਕਿਆ।
ਉਹ ਜਿਹੜੇ ਕਦੇ ਰੱਬ ਦਾ ਨਾਂ ਨਹੀਂ ਸੀ ਲੈਣ ਦਿੰਦੇ ਨਾਸ, ਅੱਜ ਹਾਲਤ ਕੀ ਹੈ, ਕਿਤੇ ਲੱਤਾਂ ਬੜੀਆਂ ਪਈਆਂ ਹਨ, ਕਿਤੇ ਸਿਰ ਕੱਢੇ ਪੈਣ, ਕਿਤੇ ਬਾਂਹ ਤੇ ਕਿਤੇ ਤਲਵਾਰਾਂ। ਇਹ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਜੇ ਤਲਵਾਰਾਂ ਨੇ ਸਾਰੇ ਅੰਗਾਂ ਨੂੰ ਕੱਟਿਆ ਕਰ, ਤੇ ਜਾਂ ਕੌਂਸਲ ਬਾਹਰ ਤੋਂ ਅਧਰੇਣ ਪ੍ਰਮਾਣ ਸਭੇ ਕਰਦਾ ਰਹੇ, ਉਹ ਅੰਗਾਂ ਨੂੰ ਕਹਿੰਦੇ ਕਹਿੰਦੇ ਕਰ ਸੁਟਿਆ ਹੈ। ਪਈਆਂ ਕਿਤੇ ਤਲਵਾਰਾਂ ਦਾ ਅੰਗ ਕੱਟੇ ਦਿਸਦੇ ਹਨ, ਇਹ ਹਾਲਤ ਹੋ ਰਹੀ ਜਾਨਕ
ਜਾਨਕ ਬਾਗ ਬਨਵਰਣ ਮੰਡਲ ਦੇਖਣ ਕੋ ਜਿਤ ਧੂਰ ਧਾਰੇ।
ਇਹਦੇ ਰੂਪ ਨਾਲ ਭੂਮੀ ਵਿੱਚ ਉਹ ਪੁੱਠੇ ਡਿੱਗੇ ਪਏ ਤੇ ਕਹਿੰਦੇ ਕਲਗੀ ਭਗਵਾਨ ਨੇ ਮਾਰ ਕਰਕੇ ਸੁੱਟੇ ਹੋਏ ਨੇ ਸਾਰੇ ਸਾਧ ਜੀ। ਇਸ ਤਰ੍ਹਾਂ ਮਲੂਮ ਹੁੰਦਾ ਕਿ ਕਲਗੀ ਭਗਵਾਨ ਨੇ ਮਾਰ ਕੇ ਸੁੱਟੇ ਨੇ, ਤੇ ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ ਤੇ ਰੜ ਮੰਡਿਆ ਹੋਇਆ। ਤੇ ਇਹਦੇ ਵਿੱਚ ਵਿਕਣ ਵਾਸਤੇ ਸ਼ਿਵ ਜੀ ਭੂਤਾਂ ਪ੍ਰੇਤਾਂ ਆਪ ਦੀ ਫੌਜ ਨੂੰ ਲੈ ਕੇ ਤੇ ਰਣਮੰਡਲ ਦੇਖਣ ਕੋ ਜਨ ਜੁੱਟ ਧੂਰ ਪਧਾਰੇ, ਦੇਖਣ ਵਾਸਤੇ ਆਏ ਨੇ। ਦੇਖੀਏ ਭਗਵਾਨ ਨੇ ਜਗ ਦਿੱਤਿਆ
ਲਾਜ ਪਰੇ ਰਾਜ ਤੁਮ ਕਿਉਂ ਜਿਸ ਭਾਲ ਚਲੇ ਨਹੀਂ ਆਨ ਕਿਰੇ।
ਲੱਜਾ ਦੇ ਭਰੇ ਹੋ ਬੈਰੀ ਰਾਜੇ ਚੌਵਾਂ ਪਾਸਿਆਂ ਨੂੰ ਤੁਰੇ ਹੋਏ, ਉਹ ਆਣ ਕੇ ਕਿਵੇਂ ਉਹਨੂੰ ਘੇਰਾ ਪਾਇਆ ਹੈ।
ਜੈ ਬਾਣ ਸੰਪਾਨ ਕਦਾ ਬਰਛੀ ਛੱਟ ਸ਼ਹਿਰ ਛੱਤੇ ਚੌਪ ਕਿਚਰੇ।
ਇਹ ਜਵਾਨ ਕਦਾ ਬਰਛੀ ਫੜ ਕੇ ਸ਼ਹਿਰ ਜਵਾਨ ਸੂਰਮੇ ਜੰਗ ਦੀ ਮਸਤੀ ਦੇ ਨਾਲ ਬੱਤ ਹੋ ਕਰਕੇ ਚਿੱਤ ਦੇ ਸਾਹ ਉਹ ਸ਼ਾਹ ਦੇ ਨਾਲ ਜਿਹੜੇ ਹੋਏ ਹਨ।
ਜਤਮਾਨ ਸੁਜਾਨ ਅਗਿਆਨ ਪੁਜਾ ਕਰ ਪੈਜ ਪਰੇ ਨਹੀਂ
ਭੇਜਮਾਨ ਪ੍ਰਤਿਨਿਧ ਸਰੂਪ ਅਜਾਨ ਘਾ ਭੁਜਾ ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲਾ ਬੜੇ ਸੁਜਾਨ ਕਲਗੀ ਅਵਤਾਰ ਭਗਵਾਨ, ਉਹ ਬੈਰੀ ਦੇ ਬੈਰੀ ਰਾਜੇ ਜਿਹੜੇ ਨੇ ਲੱਜਾ ਕਰਕੇ ਉਹਦੇ ਉੱਤੇ ਪੈ ਗਏ
ਨੇ। ਪਿੱਛੇ
ਨੂੰ ਮੁੜੇ ਨੇ ਯੁੱਧ ਵਿੱਚ ਮਰ ਕਰਕੇ ਜਗ ਵਿੱਚ ਜਸ ਨੂੰ ਪ੍ਰਾਪਤ ਕਰ ਗਏ, ਭਗਵਾਨ ਜੀ ਦੇ ਨਾਲ ਯੁੱਧ ਕਰਕੇ ਨਾ ਸੰਸਾਰ ਸਮੁੰਦਰ ਤੋਂ ਹੀ ਤਰ, ਕਿਉਂਕਿ ਅਵਤਾਰ ਦੇ ਹੱਥੋਂ ਮਰਨ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।
ਅਵਤਾਰ
ਦੇ ਕ੍ਰੋਧ ਹੋ ਕਰਕੇ ਇਸ ਤਰ੍ਹਾਂ ਮਾਰ ਵੱਢ ਕੇ ਸਿੱਟੇ ਨੇ, ਕਿਤੇ ਘੋੜੇ ਤੇ ਕਿਤੇ ਯੋਧੇ ਡਿੱਗੇ ਪਏ
ਸੂਰਮੇ।
ਜਾਣਦੇ ਮਨ ਉਹ ਧਰਤੀ ਉੱਤੇ ਚੰਦ ਗਿੱਧਾ ਸਾਥ ਨਹੀਂ ਪਾ ਰਹੀ ਹਨ।
ਜਾਨਕ ਪਾਨਕ ਭੰਗ ਮਲੰਗ ਸੁਭਾਗ ਨਿਯੰਤ ਬਸੰਤ ਸੁਖੇ।
ਲਾਜਾ ਸ਼ੀਲ ਹੋ ਕੇ ਡਿੱਗੇ ਪਏ ਨੇ, ਕਦ ਵੀ ਪਿੱਛੇ ਹਟਦੇ ਨੇ, ਮਨਾਨ ਜਗਤ ਪਏ ਮੁਰਦਿਆਂ ਨੂੰ ਵੇਖ ਕੇ ਕਿਉਂ ਖਿਆਲ ਹੁੰਦਾ ਮਹਾਰਾਜ ਦੇ ਮਨ ਉਹ ਫੱਕੜ ਦੇ ਵੀਰੇ ਅਖੀਰ ਚ ਬਸੰਤ ਹੋਲੀ ਨੂੰ ਖੇਡਦੇ ਹੋਏ ਮਲੰਗ ਲੋਕ ਧੰਗਾਂ ਵੀ ਕਹਿਦੇ ਪਏ ਹੋਏ ਨੇ। ਆਹ ਹਾਲਤ ਹੋਈ ਹੈ ਇਹਨਾਂ ਦੀ।
ਜੀਤਕ ਜੀਤ ਪਤੇ ਸੁਧਾਇਆ ਭੱਜ ਚੌਪ ਚੜੇ ਚਹੂੰ ਪੂਰਬ ਧਾਏ।
ਜਿੰਨੇ ਸੂਰਮੇ ਜਿਉਂਦੇ ਬੱਚੇ ਨੂੰ ਸਾਰੀ ਉਤਸ਼ਾਹ ਦੇ ਨਾਲ ਯੁੱਧ ਕਰਨ ਲਈ ਚੜ੍ਹ ਕੇ ਆਏ, ਚੋ ਪਾਸੇ ਤੋਂ ਹੱਲਾ ਕਰਦੇ ਹਨ। ਤਲਵਾਰਾਂ ਮੈਲੋ ਕੱਢ ਕੇ ਹੱਥਾਂ ਨੂੰ ਝੁਕਾਉਂਦੇ ਨੇ।
ਜਾਪ ਕੁਮਾਰ ਤੁਰੰਗ ਤੁਰੰਗ ਧਸੇ ਰਨ ਸਾਬਤ ਕੀਤਕ ਜਿਉਂ ਕਹਿਰਾਏ।
ਜਾਪ ਕੁਮਾਰ ਦੇ ਰਣ ਭੂਮੀ ਧਸ ਗਏ ਨੇ, ਸਾਬਤ ਦੀਆਂ ਕਾਲੀਆਂ ਕਲਾਵਾਂ ਵਾਂਗੂ ਬੈਰੀ ਉੱਤੇ ਛਾ ਗਏ।
ਸ੍ਰੀ ਕਾ ਕੀ ਕਰ ਲੈ ਕਰਵਾ ਸੁਏ ਤੁਮੇ ਅਰ ਅਨੇਕ ਪਾਏ।
ਸ੍ਰੀ ਕਾਲੀ ਅਵਤਾਰ ਨੇ ਹੱਥ ਵਿੱਚ ਤਲਵਾਰ ਲੈ ਕੇ ਕਿਉਂ ਬੈਰੀ ਨੂੰ ਮਾਰਿਆ ਤੇ ਅਨੇਕਾਂ ਬੈਰੀ ਜੁੱਸੀ ਭੂਮੀ ਵਿੱਚ ਉਹ ਭੱਜ ਵੀ ਗਏ ਨੇ ਬਹੁਤ ਸਾਰੇ ਮਰਗੀ ਦੇ ਚਲਾ।
ਮਾਰ ਮਤੀ ਨੂੰ ਸੰਭਾਲ ਚੁਬੇ ਤਬ ਆਜ ਚੋਰ
ਸੁਖ ਸੁਭੇ ਪਟ ਭਾਜੇ। ਜਦੋਂ ਬੇਸ਼ਕ ਕਰ ਦੇਣ ਵਾਲੀ ਮਾਰ ਮਤੀ ਹੈ, ਸਾਰੇ ਸੂਰਮੇ ਸ਼ਸਤਰ ਛੱਡ ਕੇ ਰਣਭੂਮੀ ਵਿੱਚੋਂ ਭੱਜ ਗਏ। ਇਹ ਹੱਥ ਹੋ ਗਏ
ਸਾਰੇ
ਸੁਣ ਕੇ ਸਜੋਆ ਉਤਾਰ ਕੇ ਜੋਧੇ ਇਉਂ ਸ਼ਾਸਤ ਨੂੰ ਬੈਰੀ ਭੱਜੇ ਤੁਰੇ ਜਾਂਦੇ ਦਿਖਦੇ ਹਨ। ਮੁੜ ਕੇ ਸਾਹਮਣੇ ਖੜੇ ਨਹੀਂ ਹੋ ਰਹੇ।
ਸ੍ਰੀ ਕਲਕੀ ਅਵਤਾਰ ਤਹਾਂ ਸ਼ਸਤਰ ਸਪਹਿਰੇ ਭਾਂਤ ਪੁਰਾ ਕੇ
ਕਲਕੀ ਅਵਤਾਰ ਸਾਰੇ ਸ਼ਸਤਰ ਫੜ ਕਰਕੇ ਉਸੇ ਤਰ੍ਹਾਂ ਬਰਾਜੇ ਵਰ ਸੁਧਾ ਪਾ ਰਹੇ ਹਨ।
ਧੂਆ ਕਾ ਅਸਪਤਾਲ ਚਮਕੋ ਸਭ ਦੇਵੋ ਦੇਵ ਤੂੰ ਲੱਗਣਾ ਤੇ
ਕਲਕੀ ਅਕਾਲ ਅਸਪਤਾਲ ਤੇ ਇਉਂ ਸਾਥੀ ਰਹਿਣ ਵਾਲੇ ਹੈਰਾਨ ਹੋ ਰਹੇ ਨੇ। ਸੁੰਦਰਤਾ ਨੂੰ ਦੇਖ ਕੇ ਦੇਵ ਤੇ ਜਾ ਤੁਮੇ ਸ਼ਰਮਿੰਦੇ ਹੋ ਰਹੇ ਹਨ। ਜਦੋਂ ਕਲਕੀ ਅਵਤਾਰ ਜੀ ਨੇ ਦੇਖਿਆ ਵੀ ਫੌਜ ਤਾਂ ਭੱਜੀ ਜਾ ਰਹੀ ਹੈ, ਕਿਉਂ ਕਲਕੀ ਅਵਤਾਰ ਨੇ ਉਸਨੇ ਹੱਥ ਵਿੱਚ ਹਥਿਆਰ ਕਰ
ਲਏ।
ਨੇ ਸਾਰੀ ਸ਼ਸਤਰਾਂ ਨੂੰ ਇੱਕ ਛਿੰਦੇ ਵਿੱਚ ਹੀ ਚੂਰਨ ਕਰਕੇ ਸੁੱਟ ਦਿੱਤਾ। ਜਿਸ ਪਾਤਿਮ ਕੌਣ ਪੈਦਰਮ ਪਾਤ ਨਿਹਾਰੇ ਵਿਸ਼ਿਆਂ ਦੇ ਪੱਤੇ ਜਿਵੇਂ ਉੱਡੇ ਜਾਂਦੇ ਹਨ ਐਨ ਉੱਡੇ ਜਾ ਰਹੇ ਹਨ। ਕੁਛ ਬੋਧ ਜਿਹੜੇ ਆ ਕੇ ਨੇ ਪਿਆਦੇ ਪੈਰ ਹੀ ਬਣ ਲਈ ਮਹਾਰਾਜ ਬਚਾਲੂ ਸਨ। ਪੈਰ ਪਰੀ ਕੁਛ ਮਾਨ ਰਹੇ ਹੁਣ ਹੰਕਾਰੇ ਨੀ ਰਿਹਾ। ਬਾਦਲ ਕਾਰਨ ਨਾਨ ਸੁਧਾਰੇ ਸ਼ਰਨ ਆਏ ਕੋ ਬਚੇ ਬਾਕੀ ਦਾ ਪਾਲਣਾ ਦੇ ਨਾਲ ਦਰਮ ਸਿੱਟ ਦਿੱਤੇ ਕਲਗੀ ਅਵਤਾਰ ਨੇ। ਇਹੋ ਸਾਸ ਜੀ ਅੱਗੇ ਸ਼ਰਨ ਬਦਲਦਾ ਹੈ। ਇਹ ਗੁਰੂ ਕਿਰਪਾ ਕਰੇ ਜਿੰਨਾ ਕੁ ਪੈਂਦਾ ਅੱਜ ਦੇਵ ਰੂਪ ਰੇਖਾ ਬਣਾਈ ਸੀ ਜਿਸ ਕੀਤਾ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਹੁਣ ਇਹ ਆਸ ਹੋ ਗਈ ਹੈ ਤੇ ਹੁਣ ਅੱਗੇ ਦੋ ਪੇਲੀ ਜਿਹੜੀ ਕਥਾ ਚਾਹ ਸੁਣੀ ਗੁਰੂ ਕਿਰਪਾ ਕਰੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਕਥਾ ਦਾ ਨੇਕ ਗ੍ਰੰਥੀ ਕਥਾ ਦਾ ਜਿਹੜਾ ਰਿਜ਼ਲਟ ਕਿੰਨੇ ਪਿੱਛੇ ਦੇ ਉਹ ਧਿਆਨ ਦੇ ਨਾਲ ਨਜ਼ਰ ਸਤਿਗੁਰਾਂ ਦੇ ਸੁਣ ਵਾਲੇ ਨੇ। ਇਹ ਗੁਰੂ ਕਿਰਪਾ ਕਰੇ ਭਾਈ ਭਾਵੇਂ ਯੁੱਧ ਦੀ ਕਥਾ ਔਰ ਖਾਸ ਕਰਕੇ ਜਦੋਂ ਬਹੁਤ ਚਲੰਤ ਕਥਾ ਕਰਨੀ ਹੋਵੇ ਰਸ ਨਹੀਂ ਵਧਾ ਸਕਦਾ ਤੇ ਪਰ ਕੀ ਕੀਤਾ ਜਾਵੇ ਮਜ਼ਬੂਰੀ ਸੀ ਤੇ ਪੜ੍ਹਨ ਵਾਲੇ ਨੂੰ ਵੀ ਆਉਂਦਾ ਤੇ ਅੰਤ ਕਰਨ ਵਾਲੇ ਨੂੰ ਵੀ ਆਉਂਦਾ ਸੁਣਨ ਵਾਲੇ ਨੂੰ ਵੀ ਆਉਂਦਾ ਇਹ ਔਖਾ ਕੰਮ ਕਰਨਾ ਪਿਆ। ਇਹਨੂੰ ਕਹਿੰਦੇ ਗਾ ਪਿਆ ਢੋਲ ਵਜਾਦਾ ਦੀ ਵਜਾਦਾਦੀ ਵਾਲੀ ਗੱਲ ਹੈ। ਇਹ ਹੁਣ ਗੱਲ ਇਹ ਆ ਵੀ ਵਿਚਾਰੇ ਛੱਡੋ ਮੇਰਾ ਨੂੰ ਕੀ ਕਰਿਆ ਕੁਝ ਨੇਕ ਹੋਣਾ ਤੁਹਾਡੇ ਬੈਠੀਆਂ ਜਿਹਨਾਂ ਨੂੰ ਪ੍ਰੇਰ ਕੇ ਦਾਸ ਨੂੰ ਹੁਕਮ ਕਰਕੇ ਸੰਗਤ ਦਾ ਇਹ ਹੁਕਮ ਦਾਸ ਨੂੰ ਇਹ ਇਹ ਸੁਣਾਇਆ ਵੀ ਸੰਗਤ ਦਾ ਹੁਕਮ ਹੈ ਤੇ ਸੰਗਤ ਦਾ ਹੁਕਮ ਮੰਨ ਕੇ ਸਾਹ ਸੁਣੀ। ਕਲਕੀ ਅਵਤਾਰ ਦੀ ਕਥਾ ਗੁਰੂ ਕਿਰਪਾ ਕਰੇ ਦੋ ਤਿੰਨ ਦਿਨਾਂ ਵਿੱਚ ਸੰਪੂਰਨ ਹੋ ਰਹੀ ਹੈ ਜਿਸ ਦਾ ਕਾਰਨ ਇਹ ਕੀ ਵਾਲੀ ਗੱਲ ਹੈ ਢਾਈ ਔਖਾ ਕੰਮ ਸੀ ਤੇ ਹੁਣ ਪਿੱਛੇ ਤੇ ਰਿਜ਼ਲਟ ਜਿਹੜਾ ਉਹ ਬੜਾ ਜ਼ਰੂਰੀ ਹੈ। ਸਾਰੀ ਕਥਾ ਦਾ ਨਿਚੋੜ ਸੁਣਨਾ ਤੇ ਅਕੀਰ ਦੇ ਸਤਿਗੁਰੂ ਮਹਾਰਾਜ ਨੇ ਤੇ ਜੋ ਇਹਦਾ ਸਿੱਟਾ ਕੱਢਿਆ ਹੈ ਤੇ ਇੱਕ ਤਾਂ ਵੀਰਸ ਖਾ ਲਏ ਧੰਨਵਾਦ ਤੇ ਉਹਦਾ ਸਪਸ਼ਟੀ ਤੇ ਅਵਤਾਰਾਂ ਦੇ ਗੁਣ ਜਾਹਰ ਕੀਤੇ ਅਵਤਾਰਾਂ ਦੀ ਮਹਿਮਾ ਕੀਤੀ ਹੈ ਪਰ ਅਕਾਲ ਦਾ ਅਪਾਸ਼ਿਤ ਅਕਾਲ ਦਾ ਬੇਟਾ ਕਿਸੇ ਦੇ ਅਕਾਲ ਤੋਂ ਬਾਰੇ ਕੀ ਕਹਿਣ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਗੱਲਾਂ ਤੁਸੀਂ ਬਹੁਤ ਜ਼ਰੂਰੀ ਨੋਟ ਕਰਨ ਵਾਲੀਆਂ ਹਨ ਤੇ ਆਓ ਹੁਣ ਇੱਥੇ ਸਮਾਪਤੀ ਭੁਲਾ ਚੁੱਕਾ ਸਾਹ ਨੂੰ ਸੇਵਾ ਕਰਨੀ ਦਾਸ ਖੁੱਲਾ ਮੰਗਦਾ ਹੈ। ਕੱਲ ਤੇ ਅੱਜ ਦੀ ਜਿਹੜੀ ਕਥਾ ਹੈ ਕੱਲ ਨੂੰ ਵੀ ਕੋਈ ਥੋੜ੍ਹੀ ਜਿਹੀ ਕਥਾ ਅੱਧੀ ਕੈਸੀ ਹੈ ਉਸ ਤੋਂ ਬਾਅਦ ਰੁਚੀ ਬਣੇਗੀ ਦੁਬਾਰੇ ਫਿਰ ਸ਼ੁਰੂ ਮੰਗੋ। ਧੰਨਵਾਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਰਤਨਾ ਬਖਸ਼ਣ ਕਲਗੀ ਵਾਲੇ ਸਤਿਗੁਰੂ ਰਹਿਮਤਾਂ ਕਰਨ ਤੇ ਜੋ ਤੁਸੀਂ ਕਥਾ ਦੇ ਨਾਲ ਤਿਆਰ ਕਰ ਰਹੇ ਹੋ ਸਤਿਕਾਰ ਕਰ ਰਹੇ ਹੋ ਸਤਿਗੁਰੂ ਮਹਾਰਾਜ ਜਨ ਬਣ ਆਉਣ ਤੇ ਇਸ ਸਮਾਪਤੀ ਕੱਲ ਨੂੰ ਫਿਰ ਸਮੇਂ ਸਿਰ ਸੰਗਤਾਂ ਹਾਜ਼ਰ ਹੋ ਕੇ ਇਲਾਹਾਬਾਦ ਕਰਨ। ਭੈਣ ਭਰੀ ਕਸ਼ਮਾਨ ਵਾਹਿਗੁਰੂ ਜੀ ਕਾ ਖਾਲਸਾ।